ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਪੰਜਵਾਂ। ਅਕਾਲ ਪੁਰਖ ਨੇ ਦੇਖਣ ਕੋ ਪਰਪੰਚ ਕੀਆ ਅਨੁਸਾਰ, ਆਪਣੀ ਮੌਜ ਵਿੱਚ ਇਹ ਕਾਇਨਾਤ ਸਾਜੀ ਹੈ। 84 ਲੱਖ ਜੂਨਾਂ ਅਤੇ ਹੋਰ ਬੇਅੰਤ ਤੱਤ ਸਾਜ ਕੇ ਇਹਨਾਂ ਵਿੱਚ ਅਦ੍ਰਿਸ਼ਟ ਸੂਖਮ ਸਰੂਪ ਵਿੱਚ ਆਪ ਹੀ ਗੁਪਤ ਵਰਤ ਰਿਹਾ ਹੈ। ਇਸ ਇਲਾਹੀ ਜੋਤ ਦੇ ਉਦਾਲੇ ਹਉਮੈ ਦੇ ਭਰਮ ਭੁਲਾਵੇ ਦਾ ਛੋੜ ਚੜ੍ਹਨ ਕਾਰਨ ਇਹ ਅੱਡ ਹੱਡ ਹਸਤੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਜੀਵ ਕਿਹਾ ਜਾਂਦਾ ਹੈ। ਇਹਨਾਂ ਜੀਵਾਂ ਦੇ ਜਨਮ, ਵਧਣ, ਫੁੱਲਣ, ਪ੍ਰਤਪਾਲਣਾ, ਵਿਕਾਸ ਅਤੇ ਲੈ ਲਈ ਆਪਣੇ ਇਲਾਹੀ ਹੁਕਮ ਦੁਆਰਾ ਇਹ ਕੁਦਰਤ ਬਣਾ ਦਿੱਤੀ। ਸੋ ਇਹ ਕੁਦਰਤ ਕੋਈ ਬਾਹਰਲੀ ਅਡਰੀ ਹਸਤੀ ਨਹੀਂ ਚਲਾ ਰਹੀ। ਇਸ ਕੁਦਰਤ ਵਿੱਚ ਹਰ ਇੱਕ ਸ਼ੈ ਜਾਂ ਜੀਵ ਉਸਦੇ ਅੰਤਰ ਨਾਲ ਲਿਖੇ ਇਲਾਹੀ ਹੁਕਮ ਦੁਆਰਾ ਜੀਵਨ ਵਿੱਚ ਵਿਚਰ ਰਿਹਾ ਹੈ। ਹਾਂਜੀ, ਕੁਦਰਤ ਉਹ ਨਾਲ ਲਿਖੇ ਇਲਾਹੀ ਹੁਕਮ ਅਨੁਸਾਰ ਇਹ ਚੱਲ ਰਹੀ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਹੁਕਮ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ। ਇਹ ਤਾਂ ਹਰ ਜੀਵ ਦੇ ਨਾਲ ਉਸਦੀ ਸਾਜਨਾ ਵੇਲੇ ਤੁਰੋਂ ਹੀ ਅੰਤਰ ਆਤਮੇ ਲਿਖਿਆ ਆਉਂਦਾ ਹੈ। ਧਿਆਨ ਦੇਣਾ ਜੀ, ਇਹ ਜੋ ਜੀਵਨ ਦੀ ਪ੍ਰਵਿਰਤੀ ਹੁਕਮ ਦੁਆਰਾ ਚੱਲ ਰਹੀ ਹੈ, ਇਹ ਜੀਵ ਦੇ ਸਾਜਨਾ ਦੇ ਨਾਲ ਹੀ ਉਸਦੇ ਅੰਤਰ ਆਤਮੇ ਲਿਖਿਆ ਆਉਂਦਾ ਹੈ। ਕਿਤਾਬਾਂ ਵਿੱਚ ਲਿਖੇ ਕਾਨੂੰਨ ਤਾਂ ਮਿਟ ਸਕਦੇ ਹਨ ਜਾਂ ਬਦਲ ਸਕਦੇ ਹਨ, ਪਰ ਇਹ ਇਲਾਹੀ ਹੁਕਮ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਣ ਕਰਕੇ ਇਹ ਅਪੁੱਲ, ਅਟਲ, ਸਦੀਵੀ, ਇਕਸਾਰ ਵਰਤ ਰਿਹਾ ਹੈ। ਇਲਾਹੀ ਹੁਕਮ ਭਿੰਨ ਭਿੰਨ ਜੂਨਾਂ ਦੀਆਂ ਅੱਡ ਅੱਡ ਜੀਵਾਂ ਵਿੱਚ ਓਤ ਪੋਤ ਲਿਪਟ ਕੇ ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਜਦੋਂ ਤੱਕ ਜੀਵ ਇਸ ਇਲਾਹੀ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਦਾ ਹੈ, ਉਦੋਂ ਤਾਈਂ ਜੀਵ ਆਤਮਕ ਜੀਵਨ ਰੋਂ ਵਿੱਚ ਸਹਿਜੇ ਹੀ ਰੁੜਦਾ ਹੋਇਆ ਆਪਣੇ ਹੁਕਮੀ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਹਾਂਜੀ, ਜਦੋਂ ਤੱਕ ਜੀਵ ਹੁਕਮ ਨੂੰ ਬੁੱਝ ਕੇ ਉਸਦੀ ਸਹਿਜ ਚਾਲ ਵਿੱਚ ਚੱਲਦਾ ਹੈ, ਤਦ ਤੱਕ ਇਹ ਆਪਣੀ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਪਰ ਜਦ ਜੀਵ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਅਤੇ ਚਤਰਾਈ ਕੋੜਦਾ ਹੈ ਅਤੇ ਇਲਾਹੀ ਜੀਵਨ ਰੋਂ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦਾ ਹੈ, ਤਾਂ ਉਹ ਇਲਾਹੀ ਹੁਕਮ ਤੋਂ ਬੇਮੁੱਖ ਹੋ ਕੇ ਤ੍ਰੈਗੁਣੀ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਜੀਵਨ ਭੋਗਦਾ ਹੈ। ਸੋ ਜੀਵ ਅਕਾਲ ਪੁਰਖ ਦੀ ਜੋਤ ਸਰੂਪੀ ਪ੍ਰਕਾਸ਼ ਦੀ ਚਿਣੰਗ ਜਾਂ ਜੋਤ ਹੋਣ ਕਾਰਨ ਇਸ ਦੀ ਸਾਜਨਾ ਦੇ ਨਾਲ ਹੀ ਇਸ ਦੀ ਪਾਲਣ ਪੋਸ਼ਣ ਅਤੇ ਵਿਕਾਸ ਦਾ ਸੰਪੂਰਨ ਅਤੇ ਅਪੁੱਲ ਪ੍ਰਬੰਧ ਆਪਣੇ ਹੁਕਮ ਦੁਆਰਾ ਪਰਮਾਤਮਾ ਨੇ ਕਰ ਛੱਡਿਆ ਹੈ। ਜੀਵ ਦੇ ਸਰੀਰਕ, ਮਾਨਸਿਕ ਅਤੇ ਆਤਮਕ ਵਿਕਾਸ ਨੂੰ ਕਿਸੇ ਬਾਹਰਲੀ ਸ਼ਕਤੀ ਦੇ ਆਸਰੇ ਨਹੀਂ ਛੱਡਿਆ, ਕਿਉਂਕਿ ਬਾਹਰਲੀ ਸ਼ਕਤੀ ਦੇ ਕਾਨੂੰਨ ਅਧੂਰੇ ਅਤੇ ਗਲਤ ਹੋ ਸਕਦੇ ਹਨ ਅਤੇ ਬਦਲ ਸਕਦੇ ਹਨ, ਪਰ ਇਹ ਇਲਾਹੀ ਹੁਕਮ ਸੰਪੂਰਨ, ਅਪੁੱਲ, ਅਟਲ ਤੁਰਾਂ ਤੋਂ ਇਕਸਾਰ ਵਰਤਦਾ ਆਇਆ ਹੈ ਅਤੇ ਇਸ ਤਰ੍ਹਾਂ ਸਦੀਵੀ ਚੱਲਦਾ ਰਹੇਗਾ। ਦੁਨਿਆਵੀ ਮਾਂ ਆਪਣੇ ਬੱਚੇ ਦੀ ਸਦਾ ਸ਼ੁਭ ਚਿੰਤਕ ਹੈ ਅਤੇ ਉਹ ਸਦਾ ਉਸਦਾ ਭਲਾ ਲੋਚਦੀ ਹੈ ਅਤੇ ਪਿਆਰ ਕਰਦੀ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੀ ਅੰਸ਼ ਬੱਚੇ ਲਈ ਇਹ ਅਟੁੱਟ ਪਿਆਰ ਅਤੇ ਸ਼ੁਭ ਭਾਵਨਾਵਾਂ ਇਹ ਇਲਾਹੀ ਮਾਂ ਪਰਮਾਤਮਾ ਦਾ ਆਪਣੀ ਅੰਸ਼ ਜੀਵਾਂ ਲਈ ਬੇਅੰਤ ਆਤਮਕ ਪਿਆਰ ਅਤੇ ਸ਼ੁਭ ਭਾਵਨਾਵਾਂ ਦਾ ਹੀ ਅਕਸ ਅਤੇ ਪ੍ਰਤੀਕ ਹੈ। ਗੁਰਬਾਣੀ ਵਿੱਚ ਇਸ ਇਲਾਹੀ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸਮਾਹਾ, ਆਪਣੇ ਜੀ ਜੰਤ ਪ੍ਰਤਪਾਰੇ ਜਿਉਂ ਬਾਰਕ ਮਾਤਾ ਸਮਾਰੇ, ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ। ਪ੍ਰਤਪਾਲੇ ਜੀਅਨ ਬੋ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ, ਸਰਬ ਜੀਆਂ ਪ੍ਰਤਪਾਲ ਦਾ ਮੇਰੀ ਜਿੰਦੜੀਏ ਜਿਉਂ ਬਾਲਕ ਪਿਤ ਮਾਤਾ ਰਾਮ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਗਰਬ ਅਗਨ ਮੈਂ ਜਿਨੈ ਉਬਾਰਿਆ ਰਕਤ ਕਿਰਮ ਮੈਂ ਨਹੀਂ ਸੰਘਾਰਿਆ, ਸੋ ਜਦ ਕਿ ਜੀਵਾਂ ਦੀ ਸਰੀਰਕ ਅਤੇ ਮਾਨਸਿਕ ਸੰਭਾਲ ਅਤੇ ਵਿਕਾਸ ਲਈ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੁਦਰਤ ਦੀ ਰਚਨਾ ਦੇ ਨਾਲ ਹੀ ਸੰਪੂਰਨ ਅਤੇ ਅਟਲ ਪ੍ਰਬੰਧ ਕਰ ਦਿੱਤਾ ਹੈ, ਤਾਂ ਸਾਡੇ ਆਤਮਕ ਵਿਕਾਸ ਲਈ ਵੀ ਤੁਰਾਂ ਤੋਂ ਹੀ ਸੰਪੂਰਨ ਅਪੁੱਲ ਅਟਲ ਸਾਧਨ ਜਾਂ ਧਰਮ ਸਾਡੇ ਅੰਤਰ ਆਤਮੇ ਨਾਲ ਹੀ ਲਿਖ ਦਿੱਤਾ ਹੈ। ਧਿਆਨ ਦੇਣਾ ਜੀ, ਹੁਕਮ ਵਿੱਚ ਜੇ ਲਿਖਿਆ ਹੈ ਸਰੀਰ ਦੀ ਪ੍ਰਤਪਾਲਣਾ ਕਿ ਇਸ ਤਰ੍ਹਾਂ ਦੇ ਅੰਗ ਨਿਕਲਣੇ ਹਨ, ਇੰਨਾ ਵੱਡਾ ਹੋਣਾ ਹੈ, ਇਤਨਾ ਕਦ ਕਾਠ ਬਣਨਾ ਹੈ, ਸੋ ਉਸਦੇ ਨਾਲ ਹੀ ਜਿਹੜਾ ਆਤਮਕ ਵਿਕਾਸ ਹੈ ਸਾਡਾ, ਉਹ ਵੀ ਅੰਤਰ ਆਤਮੇ ਲਿਖ ਦਿੱਤਾ, ਤਾਂ ਕਿ ਉਸਦੀ ਪਿਆਰੀ ਅੰਸ਼ ਰੂਪ ਜੀਵ ਨੂੰ ਆਤਮਕ ਜੀਵਨ ਦੀ ਸਹੀ ਅਗਵਾਈ ਲਈ ਕਿਸੇ ਬਾਹਰਲੇ ਦਿਮਾਗੀ ਗਿਆਨ ਦਾ ਆਸਰਾ ਨਾ ਲੈਣਾ ਪਵੇ। ਕਿਉਂਕਿ ਇਹ ਬਾਰਮੁਖੀ ਦਿਮਾਗੀ ਗਿਆਨ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਪੁੱਜਦਾ ਹੈ, ਇਸ ਲਈ ਇਹ ਬਾਹਰਲਾ ਦਿਮਾਗੀ ਗਿਆਨ ਬਹੁਰੰਗਾ, ਬਦਲਵਾਂ, ਅਧੂਰਾ ਅਤੇ ਗਲਤ ਹੋ ਸਕਦਾ ਹੈ। ਸੋ ਜੀਵਨ ਦਾ ਸਭ ਤੋਂ ਉੱਚਾ ਅਤੇ ਸੁੱਚਾ ਅਤੇ ਵਿਸ਼ੇਸ਼ ਅਤੇ ਜ਼ਰੂਰੀ ਪੱਖ ਹੈ ਉਹ ਆਤਮਕ ਜੀਵਨ। ਜਦਕਿ ਅਕਾਲ ਪੁਰਖ ਨੇ ਆਪਣੀਆਂ ਅੰਸ਼ ਰੂਪ ਜੀਵਾਂ ਦੇ ਸਰੀਰਕ ਅਤੇ ਮਾਨਸਿਕ ਜੀਵਨ ਦਾ ਪ੍ਰਬੰਧ ਕਿਸੇ ਬਾਹਰਲੀ ਸ਼ਕਤੀ 'ਤੇ ਨਹੀਂ ਛੱਡਿਆ, ਤਾਂ ਜੀਵ ਦੇ ਜ਼ਰੂਰੀ ਆਤਮਕ ਪੱਖ ਦੇ ਵਿਕਾਸ ਦਾ ਪ੍ਰਬੰਧ ਕਿਸੇ ਬਾਹਰਮੁਖੀ ਸੀਮਤ ਭਰਮ ਭੁਲਾਵੇ ਵਾਲੇ ਦਿਮਾਗੀ ਗਿਆਨ ਜਾਂ ਧਰਮ 'ਤੇ ਕਿਵੇਂ ਛੱਡਿਆ ਜਾ ਸਕਦਾ ਹੈ? ਦੂਜੇ ਸ਼ਬਦਾਂ ਵਿੱਚ, ਜੀਵ ਦੇ ਆਤਮਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤੱਤ ਗਿਆਨ ਗੁੱਝੇ ਰੂਪ ਵਿੱਚ ਬਖਸ਼ ਦਿੱਤਾ ਹੈ। ਧਿਆਨ ਦੇਣਾ ਜੀ, ਸ਼ੁਰੂਆਤ ਵਿੱਚ ਅਸੀਂ ਪੜ੍ਹਿਆ ਕਿ ਜਦੋਂ ਅਸੀਂ ਹੁਕਮ ਨੂੰ ਬੁੱਝ ਕੇ ਉਸਦੀ ਜੀਵਨ ਰੌਂ ਵਿੱਚ ਚੱਲਦੇ ਹਾਂ ਤਾਂ ਅਕਾਲ ਪੁਰਖ ਵੱਲ ਖਿਚੀਂਦੇ ਜਾਂਦੇ ਹਾਂ। ਸੋ ਇਹ ਜਿਹੜਾ ਆਤਮਕ ਵਿਕਾਸ ਹੈ ਸਾਡੇ ਅੰਤਰ ਆਤਮੇ ਤੱਤ ਗਿਆਨ ਦੇ ਰੂਪ ਵਿੱਚ ਮੌਜੂਦ ਹੈ। ਜੇ ਅਸੀਂ ਉਸਨੂੰ ਬੁੱਝ ਲਈਏ ਤਾਂ ਸਿੱਧਾ ਪਰਮਾਤਮਾ ਵੱਲ ਖਿਚੀਂਦੇ ਜਾਂਦੇ ਹਾਂ, ਕੋਈ ਰੁਕਾਵਟ ਨਹੀਂ। ਫਿਰ ਦੁਹਰਾ ਦੇਈਏ, ਦੂਜੇ ਸ਼ਬਦਾਂ ਵਿੱਚ, ਜੀਵ ਦੇ ਆਤਮਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤੱਤ ਗਿਆਨ ਗੁੱਝੇ ਰੂਪ ਵਿੱਚ ਬਖਸ਼ ਦਿੱਤਾ, ਜਿਸ ਨੂੰ ਅਸੀਂ ਅਗਿਆਨਤਾ ਵਿੱਚ ਬੌਧਿਕ ਗਿਆਨ ਨਾਲ ਬਾਹਰੋਂ ਭਾਲਦੇ ਫਿਰਦੇ ਹਾਂ। ਸਭ ਕੁਝ ਕਰਮ ਹੈ, ਬਾਹਰ ਨਾ ਹੀ, ਬਾਹਰ ਟੋਲੈ ਸੋ ਭਰਮ ਪੁਲਾਹੀ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸੋ ਇਹ ਆਤਮਕ ਪ੍ਰਕਾਸ਼ਮਈ ਤੱਤ ਗਿਆਨ ਜਾਂ ਆਤਮਕ ਧਰਮ ਦਾ ਪ੍ਰਕਾਸ਼ ਤੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਬੁੱਝਿਆ, ਸੀਜਿਆ, ਪਹਿਚਾਣਿਆ ਅਤੇ ਪ੍ਰਗਟਾਇਆ ਜਾ ਸਕਦਾ ਹੈ। ਸਹੀ ਅਗਵਾਈ ਜੋ ਆਤਮਕ ਵਿਕਾਸ ਦੀ, ਉਹ ਤੱਤ ਗਿਆਨ ਸਾਡੇ ਅੰਤਰ ਆਤਮਾ ਵਿੱਚ ਮੌਜੂਦ ਹੈ, ਉਸਨੂੰ ਬੁੱਝਣ ਦਾ ਤਰੀਕਾ ਕੀ ਹੈ ਕਿ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਤੁਰ ਅੰਤਰ ਆਤਮੇ ਵਾੜ ਕੇ ਬਿਰਤੀਆਂ ਨੂੰ ਸੁਰਤ ਸ਼ਬਦ ਵਿੱਚ ਲਾ ਕੇ ਅਟੁੱਟ ਲਗਾਤਾਰ ਇੱਕ ਰਸ ਸਿਮਰਨ ਕਰਨਾ। ਸੋ ਅਕਾਲ ਪੁਰਖ ਨੂੰ ਪਤਾ ਸੀ ਕਿ ਜੀਵ ਹਉਮੈ ਦੇ ਭਰਮ ਭੁਲਾਵੇ ਵਿੱਚ ਮਾਇਆ ਦੇ ਚਿਲਕੇ ਚਮਤਕਾਰਾਂ ਵਿੱਚ ਫਸ ਸਕਦਾ ਹੈ ਅਤੇ ਕਰਮਬੱਧ ਹੋ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਆਪਣੀ ਇਲਾਹੀ ਮਾਤਾ ਪਿਤਾ ਨੂੰ ਭੁੱਲ ਸਕਦਾ ਹੈ। ਇਸੇ ਕਰਕੇ ਜੀਵਾਂ ਨੂੰ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਅਕਾਲ ਪੁਰਖ ਨੇ ਆਦਿ ਤੋਂ ਹੀ ਗੁਰੂ, ਅਵਤਾਰ, ਪੈਗੰਬਰ ਆਦਿ ਦੁਨੀਆਂ ਵਿੱਚ ਪਠਾਏ। ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵਾਂ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ ਅਤੇ ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਲਈ ਛੱਡ ਗਏ, ਤਾਂ ਕਿ ਜੀਵ ਇਹਨਾਂ ਤੋਂ ਆਤਮਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਅਤੇ ਸੇਧ ਲੈ ਸਕਣ। ਪਰ ਇਹਨਾਂ ਗੁਰੂਆਂ ਅਵਤਾਰਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਮੇਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਅਸਰ ਹੇਠ ਜਨਤਾ ਮੁੜ ਮੋਹ ਮਾਇਆ ਵਿੱਚ ਗਲਤਾਨ ਹੁੰਦੀ ਹੋਈ ਆਪਣੇ ਕਰਤੇ ਨੂੰ ਭੁੱਲਦੀ ਗਈ। ਜਿਸ ਵੇਲੇ ਅਵਤਾਰ ਪ੍ਰਗਟ ਹੋਇਆ ਉਸ ਵੇਲੇ ਤਾਂ ਜਨਤਾ ਫਿਰ ਆਤਮਕ ਜੀਵਨ ਵੱਲ ਲੱਗੀ, ਪਰ ਜਦੋਂ ਸਰੀਰ ਤਿਆਗ ਦਿੱਤਾ, ਜੋਤੀ ਜੋਤ ਸਮਾ ਗਏ ਗੁਰੂ ਅਵਤਾਰ ਪੈਗੰਬਰ, ਸਮਾਂ ਪਾ ਕੇ ਭਾਉ ਭਾਵਨੀ ਦੂਰ ਹੋ ਗਈ, ਫਿਰ ਮੁੜ ਉਸੇ ਕਰਮ ਕਾਂਡਾਂ ਵਿੱਚ ਜੀਵ ਪਰਮ ਮਾਇਕੀ ਪਰਮ ਭੁਲਾਵਿਆਂ ਵਿੱਚ ਫਸਦੀ ਗਈ। ਇਸ ਤਰ੍ਹਾਂ ਜੀਵ ਆਪਣੇ ਇਲਾਹੀ ਮਾਤਾ ਪਿਤਾ ਦੀ ਨਿੱਘੀ ਗੋਦ ਅਤੇ ਸੁਖਦਾਈ ਛਤਰ ਛਾਇਆ ਤੋਂ ਵਾਂਝੇ ਹੋ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਇਸ ਵੇਲੇ ਵੀ ਖਲਕਤ ਦੀ ਮਾਨਸਿਕ ਹਾਲਤ ਇਸੇ ਤਰ੍ਹਾਂ ਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਜੀਵ ਕੁਦਰਤੀ ਤੌਰ 'ਤੇ ਖੁਦਗਰਜ਼ ਜਾਂ ਸਵਾਰਥੀ ਹੈ ਅਤੇ ਮਾਇਕੀ ਸਵਾਰਥ ਦੀ ਸੋਖੀ ਅਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ ਤਾਂ ਕਿ ਕਰਾਮਾਤਾਂ ਰਿਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਜਾਂ ਆਪਣੇ ਮਾਇਕੀ ਸਵਾਰਥ ਪੂਰੇ ਕਰ ਸਕੇ। ਇਹੀ ਸੋਚਦਾ ਰਹਿੰਦਾ ਇਨਸਾਨ ਕਿ ਕੋਈ ਕਰਾਮਾਤ ਹੋ ਜਾਏ, ਮੇਰੇ ਕਮਰੇ ਨੋਟਾਂ ਨਾਲ ਭਰ ਜਾਣ ਜਾਂ ਮੇਰੇ ਦੁੱਖ ਕਲੇਸ਼ ਦੂਰ ਹੋ ਜਾਣ, ਕੋਈ ਕਰਾਮਾਤ ਹੋ ਜਾਏ, ਕਿਉਂਕਿ ਸਵਾਰਥੀ ਹੋ ਗਿਆ ਇਨਸਾਨ ਅਤੇ ਆਪਣੇ ਮਾਇਕੀ ਸਵਾਰਥ ਦੀ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ ਤਾਂ ਕਿ ਕਰਾਮਾਤਾਂ ਰਿਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਅਤੇ ਆਪਣੀ ਮਾਇਕੀ ਸਵਾਰਥ ਪੂਰੇ ਕਰ ਸਕੇ। ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਤੀ, ਸਾਧ, ਸੰਤ, ਫਕੀਰ, ਔਲੀਏ ਪ੍ਰਗਟ ਹੋ ਜਾਂਦੇ ਹਨ। ਜਿਹੜੇ ਪਖੰਡੀ ਲੋਕ ਆਉਂਦੇ ਹਨ, ਦੇਖਦੇ ਹਨ ਇਨਸਾਨਾਂ ਦੀ ਰੁਚੀ ਤਾਂ ਪਰਮਾਰਥ ਜਾਂ ਤੱਤ ਗਿਆਨ ਵੱਲ ਤਾਂ ਹੈ ਨਹੀਂ, ਉਹਨਾਂ ਨੂੰ ਤਾਂ ਸਵਾਰਥ ਚਾਹੀਦਾ ਹੈ, ਪੁੱਤਰ ਚਾਹੀਦਾ, ਦਾਤਾ ਚਾਹੀਦੀਆਂ ਹਨ। ਉਹ ਫਿਰ ਆਪਣੀਆਂ ਦੁਕਾਨਾਂ ਲੈ ਕੇ ਧਾਗੇ ਤਵੀਤ ਲੈ ਕੇ ਬੈਠ ਜਾਂਦੇ ਹਨ, ਔਲੀਏ ਪੀਰ ਪੈਗੰਬਰ ਬਣ ਕੇ ਬੈਠ ਜਾਂਦੇ ਹਨ। ਸੋ ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਇਹਨਾਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਤੀ, ਸਾਧ, ਸੰਤ, ਫਕੀਰ, ਔਲੀਏ ਪ੍ਰਗਟ ਹੋ ਜਾਂਦੇ ਹਨ। ਸੋ ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ। ਇਤਨੀ ਉੱਚੀ ਗੁਰਬਾਣੀ ਹੋਣ ਦੇ ਬਾਵਜੂਦ ਇਹ ਮਾਇਕੀ ਸਵਾਰ ਦੀ ਜਿਹੜੀ ਸੌਦੇਬਾਜ਼ੀ ਹੈ, ਇਹ ਬਿਮਾਰੀ, ਧਾਰਮਿਕ ਬਿਮਾਰੀ, ਇਹ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ। ਸਬੂਤ ਹੈ, ਸਾਡੀਆਂ ਮੰਗਾਂ ਦੇਖ ਲਓ, ਅਰਦਾਸਾਂ ਵਿੱਚ ਕੀ ਮੰਗਦੇ ਹਾਂ? ਪੁੱਤਰ ਨੂੰ ਕਾਮਯਾਬੀ, ਕਾਰੋਬਾਰਾਂ ਵਿੱਚ ਵਾਧੇ, ਬਿਮਾਰੀਆਂ ਨੂੰ ਦੂਰ, ਸਭ ਸੌਦੇਬਾਜ਼ੀ ਇਹ ਸਿੱਖ ਧਰਮ ਵਿੱਚ ਵੀ ਪ੍ਰਚਲਿਤ ਹੋ ਗਈ ਹੈ। ਜਦਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ, ਉਚੇਰੀ, ਸੁਚੇਰੀ ਆਤਮਕ ਜੀਵਨ ਸੇਧ ਦੇ ਰਹੀ ਹੈ ਅਤੇ ਅੰਤਰੀਵ ਆਤਮਕ ਤੱਤ ਗਿਆਨ ਵਾਲੇ ਅਨੁਭਵੀ ਆਤਮਕ ਮੰਡਲ ਦਾ ਉਪਦੇਸ਼ ਦਿੰਦੀ ਹੈ। ਹਾਂਜੀ, ਗੁਰਬਾਣੀ ਨਿਰੋਲ ਉਹ ਤੱਤ ਗਿਆਨ ਜੋ ਸਾਡੇ ਅੰਤਰ ਆਤਮੇ ਹੈ ਉਸਨੂੰ ਬੁੱਝਣ ਦਾ ਉਪਦੇਸ਼ ਦਿੰਦੀ ਹੈ। ਇੱਥੇ ਹੀ ਬਸ ਨਹੀਂ, ਅਸੀਂ ਇਸ ਉੱਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਮਾਇਕੀ ਸਵਾਰਥ ਲਈ ਵਰਤ ਕੇ ਇਸ ਰੱਬੀ ਆਤਮਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਅਟਲ ਅਸੂਲ ਅਨੁਸਾਰ ਸਾਡਾ ਮਨ ਚੰਗੀ ਮਾੜੀ ਸੰਗਤ ਦਾ ਅਸਰ ਲੈਂਦਾ ਅਤੇ ਦਿੰਦਾ ਰਹਿੰਦਾ ਹੈ। ਜਦ ਠੋਸ ਅਤੇ ਜੜ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ਤਾਤਾ ਸੀਰਾ ਹੋ ਸਕਦੀਆਂ ਹਨ, ਪੱਥਰ ਨੂੰ ਲੈ ਲਓ, ਗਰਮੀ 'ਚ ਗਰਮ ਹੋ ਜਾਂਦਾ ਹੈ, ਪਾਣੀ 'ਚ ਰੱਖ ਦਿਓ ਠੰਡਾ। ਸੋ ਜਦ ਠੋਸ ਚੀਜ਼ਾਂ ਵੀ ਸੰਗਤ ਦਾ ਚੰਗਾ ਮਾੜਾ ਅਸਰ ਲੈ ਸਕਦੀਆਂ ਹਨ ਤਾਂ ਸਾਡੇ ਸੂਖਮ ਮਨ ਇੱਕ ਦੂਜੇ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ? ਦੂਜੇ ਸ਼ਬਦਾਂ ਵਿੱਚ ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ 'ਤੇ ਅਸਰ ਪਾਉਣ ਦਾ ਜਾਂ ਪ੍ਰਚਾਰ ਦਾ ਸੌਖਾ ਅਤੇ ਯਕੀਨੀ ਸਾਧਨ ਹੈ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਸਾਧ ਸੰਗਤ ਦੀ ਪ੍ਰੇਰਨਾ ਕੀਤੀ ਗਈ ਹੈ, ਕਿਉਂਕਿ ਸਾਧਾਂ, ਸੰਤਾਂ, ਮਹਾਂਪੁਰਖਾਂ ਦੀ ਸੰਗਤ ਵਿੱਚ ਸਾਨੂੰ ਫਿਰ ਉਸੇ ਤੱਤ ਗਿਆਨ ਦਾ ਉਪਦੇਸ਼ ਮਿਲਦਾ ਹੈ ਕਮਾਉਣ ਲਈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹ ਮਾਰਗ ਦਿਖਲਾਵੇ। ਸੋ ਜਿਸ ਤਰ੍ਹਾਂ ਵਿੱਦਿਅਕ ਪ੍ਰਣਾਲੀ ਵਿੱਚ ਕਈ ਸ਼੍ਰੇਣੀਆਂ ਆਉਂਦੀਆਂ ਹਨ ਅਤੇ ਇਹਨਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ ਵੀ ਅੱਡ ਅੱਡ ਆਉਂਦੀਆਂ ਹਨ ਅਤੇ ਵਿਦਿਆਰਥੀਆਂ ਦੀਆਂ ਦਿਮਾਗੀ ਯੋਗਤਾਵਾਂ ਅਨੁਸਾਰ ਅੱਡ ਅੱਡ ਕਲਾਸਾਂ ਵਿੱਚ ਪੜ੍ਹਾਈ ਆਉਂਦੀ ਹੈ, ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂ ਦੀ ਮਾਨਸਿਕ ਗ੍ਰਹਿਣ ਸ਼ਕਤੀ ਅਤੇ ਧਾਰਮਿਕ ਰੁਚੀ ਅਤੇ ਪ੍ਰਚਾਰਕ ਦੀਆਂ ਯੋਗਤਾਵਾਂ 'ਤੇ ਆਧਾਰਿਤ ਹੈ। ਪ੍ਰਚਾਰ ਜਿਹੜਾ ਹੈ ਕਿ ਪ੍ਰਚਾਰਕ ਦੀ ਯੋਗਤਾ ਕੀ ਹੈ, ਇਸ ਤੋਂ ਇਲਾਵਾ ਜਿਹੜਾ ਜਗਿਆਸੂ ਹੈ ਉਸਦੇ ਅੰਦਰ ਗ੍ਰਹਿਣ ਕਰਨ ਦੀ ਸ਼ਕਤੀ ਕਿੰਨੀ ਹੈ ਅਤੇ ਉਸਦੀ ਧਰਮ ਵੱਲ ਰੁਚੀ ਕਿਹੜੇ ਪਾਸੇ ਵੱਲ ਹੈ, ਇਸ 'ਤੇ ਆਧਾਰਿਤ ਹੈ। ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ ਸਿਰਫ ਬੁੱਧੀ ਮੰਡਲ ਤਾਂ ਹੀ ਸੀਮਤ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਇਹ ਦਿਮਾਗੀ ਗਿਆਨੀ ਜਾਂ ਵਿਦਵਾਨ ਕਰ ਸਕਦੇ ਹਨ, ਪਰ ਚੌਥੇ ਪਦ ਦੇ ਆਤਮਿਕ ਮੰਡਲਾਂ ਵਿੱਚ ਇਹਨਾਂ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਹਾਂਜੀ, ਕੋਈ ਵੀ ਵਿਦਵਾਨ ਇਨਸਾਨ ਜਾਂ ਥੋੜ੍ਹਾ ਬਹੁਤ ਜਿਸ ਕੋਲ ਦਿਮਾਗੀ ਗਿਆਨ ਹੋਵੇ, ਇਹ ਤਾਂ ਸਾਰੇ ਪ੍ਰਚਾਰ ਕਰ ਸਕਦੇ ਹਨ। ਪਰ ਜਿੱਥੇ ਆਤਮਿਕ ਮੰਡਲ ਦੀ ਗੱਲ ਆਉਂਦੀ ਹੈ, ਉੱਥੇ ਸਾਡਾ ਦਿਮਾਗ, ਉੱਥੇ ਸਾਡੀ ਪਹੁੰਚ ਨਹੀਂ। ਇਸ ਲਈ ਜਦ ਵੀ ਗੁਰਬਾਣੀ ਵਿੱਚ ਆਤਮਿਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ ਟੋਲਾ ਹੀ ਕਰ ਛੱਡਦੇ ਹਾਂ। ਆਤਮਿਕ ਮੰਡਲ ਦੇ ਤਤ ਗਿਆਨ ਦੀ ਵਿਆਖਿਆ ਇਹ ਸਿਰਫ ਵਿਵੇਕ ਬੁੱਧੀ ਵਾਲੇ ਤਤ ਜੋਗ ਕੇ ਬੇਤੇ ਕੋਈ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਾਨੀ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ 'ਤੇ ਆਧਾਰਿਤ ਇਹ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ, ਲੜਾਈਆਂ, ਝਗੜੇ, ਈਰਖਾ, ਦੁਐਤ ਉਪਜਦੇ ਹਨ ਅਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣ ਜਾਂਦੇ ਹਨ। ਕਿਉਂਕਿ ਬਾਰਮੁਖੀ ਕਰਮ ਕਿਰਿਆ ਹਰ ਇੱਕ ਦੇ ਅੱਡ ਅੱਡ ਹਨ, ਕਿਸੇ ਦਾ ਮਤ ਦੂਜੇ ਨਾਲ ਮਿਲਦਾ ਨਹੀਂ, ਕਿਸੇ ਦਾ ਨਿਸ਼ਚਾ ਦੂਜੇ ਨਾਲ ਮਿਲਦਾ ਨਹੀਂ, ਇਸ ਲਈ ਆਪਸ ਵਿੱਚ ਵਾਇਰ ਵਿਰੋਧ ਹੋ ਜਾਂਦੇ ਹਨ। ਕਈ ਵਾਰੀ ਤਾਂ ਇੱਕੋ ਹੀ ਸੰਸਥਾ ਦੇ ਕਈ ਕਈ ਫਿਰਕੇ ਟੁਕੜੇ ਬਣ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਸਗਲ ਸੰਘ ਹਮਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹੈ। ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਉਸ ਸਾਂਝੇ ਅੰਤਰਮੁਖੀ ਆਤਮਿਕ ਨੁਕਤੇ ਭੇਦ ਜਾਂ ਤੱਤ ਦੇ ਆਤਮਿਕ ਗਿਆਨ ਤੋਂ ਅਸੀਂ ਬੇਖਬਰ, ਅਣਜਾਣ ਜਾਂ ਅਵੇਸਲੇ ਹੋ ਗਏ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ। ਜਾਂ ਤਾਂ ਬੇਖਬਰ ਹਾਂ ਕਿ ਕੋਈ ਤੱਤ ਗਿਆਨ ਹੈ ਸਾਡੇ ਅੰਤਰ ਆਤਮਾ ਜਿਸ ਦੀ ਗੁਰਬਾਣੀ ਸੋਝੀ ਦਿੰਦੀ ਹੈ, ਜਾਂ ਫਿਰ ਪਤਾ ਤਾਂ ਹੈ, ਉਦਮ ਨਹੀਂ ਕਰਦੇ, ਅਵੇਸਲੇ ਜਾਂ ਮਚਲੇ ਹੋ ਗਏ ਹਾਂ ਢੀਠ। ਪਰ ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਕੋਈ ਟਾਵੀਆਂ ਟਾਵੀਆਂ ਰੂਹਾਂ ਉਹਨਾਂ ਦੀ ਬਾਰਮੁਖੀ ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਦੀ ਕਰਮ ਕਿਰਿਆ ਨਾਲ ਸੰਤੁਸ਼ਟਤਾ ਨਹੀਂ ਆਉਂਦੀ ਅਤੇ ਉਹਨਾਂ ਦੇ ਹਿਰਦੇ ਦੇ ਤੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਿਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਹੀ ਲੱਗੀ ਰਹਿੰਦੀ ਹੈ। ਹਾਂਜੀ, ਦੁਨੀਆ ਤਾਂ ਕਰਮ ਕਾਂਡਾਂ ਵਿੱਚ ਮਸਤ ਹੈ, ਪਰ ਕੋਈ ਵਿਰਲੀਆਂ ਐਸੀਆਂ ਟਾਵੀਆਂ ਰੂਹਾਂ ਵੀ ਆਉਂਦੀਆਂ ਹਨ ਜਿਨ੍ਹਾਂ ਦੀ ਧਰਮ ਦੀ ਬਾਹਰਲੀ ਕਰਮ ਕਿਰਿਆ ਨਾਲ ਸੰਤੁਸ਼ਟਤਾ ਨਹੀਂ ਆਉਂਦੀ। ਉਹਨਾਂ ਦੇ ਅੰਦਰ ਉਹ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਹੀ ਬਣੀ ਰਹਿੰਦੀ ਹੈ। ਇਹ ਸੂਖਮ ਆਤਮਕ ਕਾਂਖੀ ਜਾਂ ਗੁੱਝੀ ਧੁੱਖ ਧੁੱਖੀ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ 'ਤੇ ਆਪਣੇ ਸੋਹਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਦਾ ਕਾਰਨ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ। ਕਈ ਵਾਰੀ ਮਾਇਆ ਦੇ ਬਦਲ ਇਤਨੇ ਛਾ ਜਾਂਦੇ ਹਨ ਕਿ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਪਰਮਾਰਥੀ ਹਾਂ ਵੀ ਕਿ ਨਹੀਂ। ਪਰ ਉਹ ਜਿਹੜੀ ਸੂਖਮ ਕਾਂਖੀ ਹੈ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਯਾਨੀ ਸ਼ਬਦ ਜਾਂ ਨਾਮ ਵੱਲ ਉਕਸਾਉਂਦੀ ਰਹਿੰਦੀ ਹੈ। ਉਹ ਜਿਹੜੀ ਧੁੱਖ ਧੁੱਖੀ ਹੈ, ਉਹ ਕਾਂਖੀ ਹੈ, ਭਾਵੇਂ ਮੱਧਮ ਪੈ ਜਾਂਦੀ ਹੈ ਕਈ ਵਾਰੀ ਮਾਇਆ ਦੇ ਅਸਰ ਹੇਠ, ਪਰ ਫਿਰ ਵੀ ਉਹ ਖੋਜ ਕਰਵਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਉਹਨਾਂ 'ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਆਉਂਦੀ ਹੈ ਅਤੇ ਉਸਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਜਾਂ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਕਰਾ ਦਿੰਦਾ ਹੈ, ਜਿਨ੍ਹਾਂ ਦੇ ਅੰਦਰ ਕੋਈ ਕਾਂਖੀ ਆਉਂਦੀ ਹੈ ਤਤ ਗਿਆਨ ਦੀ। ਸੋ ਰੱਬ ਮਿਹਰ ਕਰਕੇ, ਗੁਰੂ ਮਿਹਰ ਕਰਕੇ ਐਸੇ ਜਗਿਆਸੂਆਂ ਦੀ ਉੱਚੀ ਸੁੱਚੀ ਲਗਨ 'ਤੇ ਰੀਝ ਕੇ ਜਗਿਆਸੂਆਂ ਨੂੰ ਮਹਾਂਪੁਰਖ ਨਾਲ ਮੇਲ ਕਰਾ ਦਿੰਦੇ ਹਨ ਅਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਫਿਰ ਅੰਤਰਮੁਖੀ ਅਨੁਭਵੀ ਗਿਆਨ ਦੀ ਬਖਸ਼ਿਸ਼ ਆਉਂਦੀ ਹੈ। ਇਸ ਤਰ੍ਹਾਂ ਉਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪਰਾਇਣ ਹੋ ਜਾਂਦਾ ਹੈ, ਭਾਵ ਇਹ ਕਿ ਉਹ ਜਗਿਆਸੂ ਫਿਰ ਗੁਰਮੁਖ ਅਵਸਥਾ ਨੂੰ ਅਪੜਦੇ ਹਨ। ਫਿਰ ਐਸੇ ਜਗਿਆਸੂ ਜਿਹੜੇ ਗੁਰਮੁਖ ਅਵਸਥਾ 'ਤੇ ਪਹੁੰਚਦੇ ਹਨ, ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਅਤੇ ਸਹਾਇਤਾ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਸੋ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਿੱਖਿਆ ਸਿਖਾਇਆ, ਇਹ ਸਮਝਿਆ ਸਮਝਾਇਆ, ਬਾਰਮੁਖੀ ਦਿਮਾਗੀ ਗਿਆਨ, ਇਹ ਤਾਂ ਬੁੱਧੀ ਦੀ ਪ੍ਰਾਪਤੀ ਹੈ ਅਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਿਰਫ ਸਰੀਰਕ ਅਤੇ ਦਿਮਾਗੀ ਕਰਤੱਵ ਹੈ। ਪਰ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਤਤ ਗਿਆਨ ਦੇ ਪ੍ਰਕਾਸ਼ ਰੂਪ ਸ਼ਬਦ ਨਾਮ ਦੇ ਗੁੱਝੇ ਭੇਦਾਂ ਨੂੰ ਇਹ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਦੀ ਗੱਲ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਦੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜ੍ਹਾਉਣਾ ਇਹ ਹੋਰ ਗੱਲ ਹੈ, ਪਰ ਉਸਦੇ ਝਟਕੇ ਦਾ ਨਿੱਜੀ ਤਜਰਬਾ ਮਾਨਣਾ ਇਹ ਬਿਲਕੁਲ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਕ ਮੰਡਲ ਦੇ ਜੀਵਨ ਰਾਓ ਸ਼ਬਦ ਨਾਮ ਦੇ ਪ੍ਰਗਟ ਪਹਾਰੇ ਜਾਪਦਾ ਜਾਂ ਪ੍ਰਕਾਸ਼ ਦੇ ਆਨੰਦ ਰੰਗ ਰਸ ਨੂੰ ਅੰਤਰ ਆਤਮੇ ਨਿੱਜੀ ਤਜਰਬੇ ਦੁਆਰਾ ਮਾਣਨਾ ਇਹ ਹੋਰ ਗੱਲ ਹੈ ਅਤੇ ਇਸ ਆਤਮਕ ਮੰਡਲ ਦੇ ਤਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਘੋਟਣਾ ਇਹ ਤਾਂ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਇਸੇ ਅੰਤਰਮੁਖੀ ਆਤਮਕ ਤਤ ਗਿਆਨ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ। ਪਰ ਫਿਰ ਵੀ ਅਸੀਂ ਇਸ ਆਤਮਕ ਮੰਡਲ ਦੀ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁੱਖ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਅਤੇ ਜਗਤ ਨੂੰ ਵੀ ਵਾਂਝਿਆ ਕਰ ਰੱਖਿਆ ਹੈ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਪੁੱਲ ਅਤੇ ਭਰਮ ਭੁਲਾਵੇ ਦੇ ਕਾਰਨ ਇਹ ਹਨ ਕਿ ਗੁਰਬਾਣੀ ਨੂੰ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਉਸ ਵਿੱਚ ਸਾਰੀ ਗੱਲ ਹੀ ਆਤਮਕ ਤਤ ਗਿਆਨ ਅਨੁਭਵੀ ਪ੍ਰਕਾਸ਼ ਦੀ ਹੈ ਅਤੇ ਇਸ ਦੀ ਪ੍ਰਾਪਤੀ ਦੀ ਜੁਗਤੀ ਵੀ ਭਰਪੂਰ ਹੈ। ਰੋਜ਼ ਪੜ੍ਹਨ ਦੇ ਬਾਵਜੂਦ ਵੀ ਨਾ ਆਪ ਲਾਹਾ ਲਿਆ ਆਤਮਕ ਤਤ ਗਿਆਨ ਦਾ, ਨਾ ਜਗਤ ਨੂੰ ਦਿਖਾ ਸਕੇ। ਕਾਰਨ ਕੀ ਹਨ? ਕਾਰਨ ਇਹ ਹੈ ਪਹਿਲਾ ਕਿ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਅਤੇ ਇਸ ਦੇ ਰੂਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਇੱਕ ਰੂਟੀਨ ਬਣਾ ਲਈ, ਬਾਰਮੁਖੀ ਦੁਨੀਆ ਵਿੱਚ ਵਿਚਰੇ, ਮਨ ਨੂੰ ਮੈਲਾ ਕਰ ਲਿਆ, ਸੰਗਤ ਵਿੱਚ ਆਏ ਥੋੜ੍ਹਾ ਬਹੁਤ ਸੁਣ ਕੇ ਸਾਫ਼ ਕਰ ਲਿਆ, ਫਿਰ ਗਏ ਮੈਲਾ ਕਰ ਲਿਆ, ਫਿਰ ਸਾਫ਼ ਕਰ ਲਿਆ, ਇਸੇ ਤਰ੍ਹਾਂ ਦੀ ਇੱਕ ਰੂਟੀਨ ਬਣਾ ਦਿੱਤੀ ਆਪਣੀ। ਦੂਸਰਾ, ਦਿਮਾਗੀ ਗਿਆਨ ਅਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ਸਾਧਨ ਬਣਾਇਆ ਹੋਇਆ ਹੈ। ਪਿੱਛੇ ਅਸੀਂ ਪੜ੍ਹਿਆ ਕਿ ਅਸੀਂ ਧਰਮ ਨੂੰ ਵੀ ਸਵਾਰਥ ਲਈ ਵਰਤਦੇ ਹਾਂ, ਇਹ ਵੀ ਇੱਕ ਕਾਰਨ ਹੈ ਕਿ ਆਤਮਕ ਗਿਆਨ ਨੂੰ ਨਹੀਂ ਬੁੱਝ ਸਕੇ। ਉਹ ਧਰਮ ਦਾ ਇਸਤੇਮਾਲ ਹੀ ਅਸੀਂ ਸਵਾਰਥ ਲਈ ਕੀਤਾ ਤਾਂ ਤਤ ਗਿਆਨ ਦੀ ਸੋਝੀ ਕਿਵੇਂ ਆਵੇ? ਤੀਸਰਾ, ਤ੍ਰੈਗੁਣੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਆਤਮਕ ਧਰਮ ਦੀ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਜਿਹੜਾ ਜਿਸ ਕਿਰਿਆ ਵਿੱਚ ਪੈ ਗਿਆ ਉੱਥੇ ਸੰਤੁਸ਼ਟ, ਉਸੇ ਨੂੰ ਮੰਜ਼ਿਲ ਸਮਝ ਲਈਏ ਤ੍ਰੈਗੁਣੀ ਹੋਮੇ ਵਾਲੀ ਅਵਸਥਾ ਨੂੰ। ਸੋ ਤਤ ਗਿਆਨ ਦੀ ਭੁੱਖ ਹੀ ਨਹੀਂ ਰਹੀ, ਜਦ ਭੁੱਖ ਹੀ ਨਹੀਂ ਰਹੀ ਤਾਂ ਉੱਦਮ ਕੌਣ ਕਰੇ? ਇਹ ਵੀ ਸਾਡੀ ਅਧੋਗਤੀ ਦਾ ਕਾਰਨ ਬਣਿਆ ਕਿ ਅਸੀਂ ਮੰਜ਼ਿਲ ਸਮਝੀ ਬੈਠੇ ਆਪਣੀ ਹਉਂਤਾਰੀ ਕਰਮ ਕਿਰਿਆ ਨੂੰ। ਸੋ ਚੌਥੇ ਪਦ ਦੇ ਆਤਮਕ ਮੰਡਲ ਦੇ ਅਨੁਭਵੀ ਇਲਾਈ ਖੇਲ ਦੀ ਸਾਨੂੰ ਸੋਝੀ ਹੀ ਨਹੀਂ, ਗਿਆਨ ਹੀ ਨਹੀਂ, ਨਿਸ਼ਚੈ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ, ਉੱਦਮ ਤਾਂ ਕੀ ਕਰਨਾ ਸੀ? ਅਸੀਂ ਆਪਣੇ ਜੀਵਨ ਨੂੰ ਹੋਮੇ ਦੇ ਭਰਮ ਭੁਲਾਵੇ ਦੀ ਹਨੇਰ ਕੋਠੜੀ ਵਿੱਚ ਕੈਦ ਕੀਤਾ ਹੋਇਆ ਹੈ ਜਿਸ ਵਿੱਚ ਆਤਮਕ ਪ੍ਰਕਾਸ਼ ਦੇ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ। ਇਤਨਾ ਆਪਣੇ ਆਪ ਨੂੰ ਭਰਮ ਭੁਲਾਵੇ ਵਿੱਚ ਕੈਦ ਕੀਤਾ ਹੋਇਆ, ਇੱਕ ਸੁਰਾਖ ਵੀ ਨਹੀਂ ਛੱਡਿਆ ਕਿ ਆਤਮਕ ਕਿਰਨ ਉੱਥੋਂ ਦੀ ਲੰਘ ਜਾਏ। ਕਹਿਣ ਤੋਂ ਭਾਵ ਕਿ ਆਪਣੀ ਉਸਾਰੀ ਹੋਮੇ ਦੀ ਹਨੇਰ ਕਾਲ ਕੋਠਲੀ ਵਿੱਚ ਆਪੋ ਆਪਣੇ ਅਧੂਰੇ ਗਲਤ ਅਤੇ ਫੋਕੇ ਧਾਰਮਿਕ ਨਿਸ਼ਚੇ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ ਜਿਹੜੀਆਂ ਅਸੀਂ ਲਾਉਣ ਨੂੰ ਤਿਆਰ ਹੀ ਨੇ। ਜਿਹੜਾ ਨਿਸ਼ਚਾ ਜਿਸਨੇ ਬਣਾ ਲਿਆ ਉਹੀ ਓ ਪਰਫੈਕਟ, ਉਹੀ ਓ ਐਨਕ ਸਭ ਦੀ, ਕੋਈ ਉਤਾਰਨ ਨੂੰ ਤਿਆਰ ਹੀ ਨਹੀਂ ਤਾਂ ਫਿਰ ਆਤਮਕ ਪ੍ਰਕਾਸ਼ ਕਿਵੇਂ ਦਾਖਲ ਹੋਵੇ? ਪੁਰਾਣਾ ਨਿਸ਼ਚਾ ਛੱਡੀਏ ਨਾ ਤਾਂ ਨਵਾਂ ਕਿਵੇਂ ਆਵੇ? ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀ ਮੋਈ ਝੂਠੇ ਤਨ ਦੇ ਮੋਹ ਵਾਲਾ ਬਣਾ ਰੱਖਿਆ ਹੈ। ਪਰ ਬਖਸ਼ੇ ਹੋਏ ਗੁਰਮੁਖ ਪਿਆਰੇ ਅਤੇ ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਇਹ ਆਤਮਕ ਪ੍ਰਕਾਸ਼ ਜਾਂ ਤਤ ਗਿਆਨ ਦੀ ਬਖਸ਼ਿਸ਼, ਇਹ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਅਤੇ ਅਪੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਜਿਵੇਂ ਪਿੱਛੇ ਪੜਿਆ, ਇੱਕ ਤੋਂ ਦੂਜੇ ਨੂੰ ਛੋਹ ਲੱਗੀ, ਇੱਕ ਮਹਾਂਪੁਰਖ ਤੋਂ ਉੱਤਮ ਜਗਿਆਸੂ ਨੂੰ, ਫਿਰ ਉਹ ਮਹਾਂਪੁਰਖ ਬਣਿਆ, ਫਿਰ ਉਸ ਤੋਂ ਇੱਕ ਹੋਰ ਉੱਤਮ ਜਗਿਆਸੂ ਨੂੰ ਛੋਹ ਲੱਗੀ। ਇਸ ਤਰ੍ਹਾਂ ਇਹ ਸੀਨਾ ਬਸੀਨਾ ਸਿਲਸਿਲਾ ਚੱਲਦਾ ਆ ਰਿਹਾ ਹੈ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿੰਜ ਜਪਿਓ ਗੁਰਮਨ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਅਤੇ ਵਿਰਲੀ ਖੇਲ ਹੈ ਜੋ ਕਿਸੇ ਵਿਰਲੇ ਕੋਟਨ ਮੈਂ ਕੋਹ ਭਾਗਾਂ ਵਾਲੇ ਗੁਰਮੁਖ ਪਿਆਰਿਆਂ 'ਤੇ ਵਰਤਦੀ ਹੈ। ਹਾਂਜੀ, ਮਹਾਂਪੁਰਖਾਂ ਦੁਆਰਾ ਕਿਸੇ ਨੂੰ ਛੋਹ ਲੱਗਣੀ ਹਰ ਕਿਸੇ ਨੂੰ ਨਹੀਂ ਲੱਗਦੀ। ਕੋਈ ਵਿਰਲਾ ਬਖਸ਼ਿਆ ਹੋਇਆ ਹੁੰਦਾ ਹੈ, ਉਸ ਨੂੰ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਰ ਉਹ ਵਿਰਲਾ ਕਿਵੇਂ ਬਣਦਾ ਹੈ, ਇੱਕ ਅਲੱਗ ਵਿਸ਼ਾ ਹੈ ਜਿਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਧਰਮ ਪ੍ਰਚਾਰ ਦੇ ਦੂਜੇ ਭਾਗ ਵਿੱਚ ਖੋਲ੍ਹ ਕੇ ਕੀਤਾ ਹੈ। ਸੋ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਅਤੇ ਵਿਰਲੀ ਖੇਲ ਕਿਸੇ ਵਿਰਲੇ ਕੋਟਨ ਮੈਂ ਕੋਹ ਭਾਗਾਂ ਵਾਲੇ ਗੁਰਮੁਖ ਪਿਆਰਿਆਂ 'ਤੇ ਵਰਤਦੀ ਹੈ, ਅਤੇ ਜਿਨ੍ਹਾਂ 'ਤੇ ਇਹ ਖੇਲ ਵਰਤਦੀ ਹੈ ਉਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁੱਗ ਵਿੱਚ ਇਹ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦੇ ਰਿਹਾ ਹੈ। ਧਿਆਨ ਦੇਣਾ ਜੀ, ਹਰ ਪਾਸੇ ਕਰਮਕਾਂਡਾਂ ਦੀ ਭਰਮਾਰ ਹੈ। ਜਿੱਥੇ ਦੇਖੋ, ਜਿੱਥੇ ਸਭ ਤੋਂ ਜ਼ਿਆਦਾ ਕਰਮਕਾਂਡ, ਉੱਥੇ ਸਭ ਤੋਂ ਜ਼ਿਆਦਾ ਭੀੜ। ਪਰ ਜਿਹੜਾ ਗੁਰਬਾਣੀ ਦਾ ਤੱਤ ਹੈ ਉਹ ਕਿੱਥੇ ਨਜ਼ਰ ਆਉਂਦਾ ਹੈ? ਜਿਨ੍ਹਾਂ 'ਤੇ ਕੋਈ ਕਲਾ ਵਰਤਦੀ ਹੈ ਗੁਰਮੁਖ ਪਿਆਰਿਆਂ ਦੁਆਰਾ, ਉਹਨਾਂ ਦੀਆਂ ਆਤਮਕ ਕਿਰਨਾਂ ਰਾਹੀਂ ਕਲਯੁੱਗ ਵਿੱਚ ਉਸ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦੇ ਰਿਹਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਸੋ ਇਹਨਾਂ ਦੋਹਾਂ ਮੰਡਲਾਂ ਦੇ ਧਰਮਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਹੇਠਾਂ ਨਿਖੇਰਵਾਂ ਨਿਰਣਾ ਕੀਤਾ ਜਾ ਸਕਦਾ ਹੈ ਕਿ ਆਤਮਕ ਮੰਡਲ ਦਾ ਅੰਤਰਮੁਖੀ ਧਰਮ, ਉਸ ਦੀਆਂ ਕੀ ਨਿਸ਼ਾਨੀਆਂ ਹਨ, ਅਤੇ ਤ੍ਰੈਗੁਣੀ ਮੰਡਲ ਦੇ ਬਾਰਮੁਖੀ ਧਰਮ ਵਿੱਚ ਕੀ ਕੁਝ ਹੈ। ਆਓ ਦੇਖੀਏ ਤਾਂ ਕਿ ਨਿਰਣਾ ਕਰ ਸਕੀਏ ਅਸੀਂ ਕਿਹੜੇ ਪਾਸੇ ਵਿਚਰਦੇ ਹਾਂ। ਆਤਮਕ ਮੰਡਲ ਦਾ ਅੰਤਰਮੁਖੀ ਧਰਮ ਇਹ ਅਨੁਭਵੀ ਖੇਲ ਹੈ, ਕਿਉਂਕਿ ਅੰਤਰ ਆਤਮਾ ਵਿੱਚ ਹੈ। ਇਹ ਬੋਲੀਹੀਨ ਹੈ, ਅੱਖਰਹੀਨ ਹੈ, ਇਹ ਤਾਂ ਸਿਰਫ ਅੰਤਰ ਆਤਮਕ ਛੋਹ ਹੈ। ਜਦੋਂ ਸੁਰਤ ਪਿੱਛੇ ਪੜਿਆ ਸਿਮਰਨ ਦੁਆਰਾ ਤੁਰ ਅੰਦਰ ਧੱਸਦੀ ਹੈ ਤਾਂ ਅਨੁਭਵ ਕਰਦੀ ਹੈ ਇਸ ਆਤਮਕ ਧਰਮ ਨੂੰ ਜਾਂ ਆਤਮਕ ਤਤ ਗਿਆਨ। ਅਤੇ ਬਾਰਮੁਖੀ ਧਰਮ ਇਹ ਦਿਮਾਗੀ ਵਿਸ਼ਾ ਹੈ, ਇਹ ਬੋਲੀ ਵਾਲਾ ਹੈ, ਇਹ ਅੱਖਰਾਂ ਵਾਲਾ ਹੈ, ਇਹ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ। ਅੰਤਰਮੁਖੀ ਧਰਮ ਅਨੁਭਵੀ ਸੋਝੀ ਹੈ, ਆਤਮਕ ਪ੍ਰਕਾਸ਼ ਹੈ, ਇਹ ਜ਼ਾਹਿਰਾ ਜ਼ਹੂਰ ਹੈ। ਇੱਥੇ ਇੱਕੋ ਇੱਕ ਨਾਮ ਹੈ, ਇੱਕੋ ਰੰਗ ਹੈ। ਅਤੇ ਬਾਰਮੁਖੀ ਧਰਮ ਇਹ ਸਿੱਖਿਆ ਸਿਖਾਇਆ ਜਾਂਦਾ ਹੈ, ਇਹ ਦਿਮਾਗੀ ਗਿਆਨ ਹੈ, ਇਹ ਭਰਮ ਭੁਲੇਵਾ ਹੈ। ਇੱਥੇ ਅਨੇਕਾਂ ਵੇਸ ਹਨ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਕੋਈ ਈਸਾਈ ਹੈ, ਕੋਈ ਕੀ, ਅਨੇਕਾਂ ਵੇਸ। ਪਰ ਆਤਮਕ ਧਰਮ ਵਿੱਚ ਉੱਥੇ ਤਾਂ ਇੱਕੋ ਇੱਕ ਨਾਮ ਹੈ। ਅਤੇ ਬਾਰਮੁਖੀ ਧਰਮ ਇੱਥੇ ਅਨੇਕਾਂ ਰੰਗ ਹਨ। ਅੰਤਰਮੁਖੀ ਧਰਮ ਉਹ ਬਿਸਮਾਦੀ ਖੇਲ ਹੈ, ਉੱਥੇ ਏਕਤਾ ਹੈ, ਨਿਮਰਤਾ ਹੈ, ਪਿਆਰ ਹੈ, ਉੱਥੇ ਇੱਕ ਚਿੰਤਨ ਹੈ। ਅਤੇ ਬਾਰਮੁਖੀ ਧਰਮ ਇਹ ਦਿਮਾਗੀ ਖੇਲ ਹੈ, ਇੱਥੇ ਦੁਆਇਤ ਹੈ, ਇੱਥੇ ਹਉਮੈ ਦਾ ਬੋਲਬਾਲਾ ਹੈ, ਦਿਖਾਵਾ, ਇੱਥੇ ਕਿਰਨਾ ਹੈ, ਇੱਥੇ ਅਨੇਕ ਚਿੰਤਨ ਹਨ। ਇੱਥੇ ਕੋਈ ਅੰਤਰਮੁਖੀ ਨਹੀਂ ਹੋਣਾ, ਤਾਂ ਬਾਹਰਲਾ ਟੂਣਲਾ ਹੈ, ਬਾਹਰਲੀ ਕਰਮ ਕਿਰਿਆ ਹੈ। ਅੰਤਰਮੁਖੀ ਧਰਮ ਕਰਮ ਹੈ, ਸਭ ਕੁਛ ਹੈ, ਉਹ ਪਿਰਮ ਖੇਲ ਹੈ, ਉਹ ਅੰਤਰ ਆਤਮੇ ਵਿਰੋਲਣਾ ਹੈ, ਅੰਦਰਲੀ ਖੋਜ। ਅਤੇ ਬਾਰਮੁਖੀ ਧਰਮ ਇਹ ਬਾਹਰ ਢੂੰਡਣਾ ਹੈ, ਇਹ ਪਿਰਮ ਖੇਲ ਨਹੀਂ ਹੈ, ਤਾਂ ਮੁਰਦੇ ਸਾਧਨ ਹਨ, ਇਹ ਤਾਂ ਸਿਰਫ ਸਰੀਰਕ ਕਰਮ ਕਿਰਿਆ ਹੈ, ਅੰਤਰ ਵਿਰੋਲਣਾ ਨਹੀਂ। ਕਿਸੇ ਮਹਾਂਪੁਰਖ ਨੇ ਇਸ ਵਿਸ਼ੇ 'ਤੇ ਇਸ ਤਰ੍ਹਾਂ ਚਾਨਣਾ ਪਾਇਆ ਹੈ, ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਵੱਲੋਂ ਸੁੱਖ ਬਖਸ਼ਿਆ ਹੈ, ਜਿਹੜੇ ਅਮੀਰ ਹਨ, ਉਹ ਈਰਖਾ, ਦੁਐਤ, ਗਿਣਤੀ, ਹਿਸਾਬ, ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ, ਬੇਸਿੱਧਗੀ ਦੀ ਪਾਮਰਤਾ ਰੂਹ ਨੂੰ ਚਿਮਟੀ ਹੋਈ ਹੈ। ਜੜ੍ਹਾਂ ਜ਼ਮੀਨ ਵਿੱਚੋਂ ਉੱਖੜ ਕੇ ਬਾਹਰ ਆ ਸੁੱਕ ਗਈਆਂ ਹਨ ਅਤੇ ਬਾਲਣ ਬਣ ਚੁੱਕੇ ਹਨ। ਰੇਸ਼ਮ ਤਨ 'ਤੇ ਖੜਕਦੇ ਹਨ ਸੋਹਣੇ ਸੋਹਣੇ ਕੱਪੜੇ, ਰੇਸ਼ਮ ਤਨ 'ਤੇ ਖੜਕਦੇ ਹਨ, ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਅਤੇ ਜਿਹੜੇ ਅਨਬਸਤਰ ਦੇ ਦੁੱਖਾਂ ਵਿੱਚ ਹਨ, ਗਰੀਬ ਹਨ, ਉਹਨਾਂ ਨੂੰ ਭੁੱਖ, ਤ੍ਰੇਹ, ਨੰਗਾਪਨ, ਦਲਿੱਦਰਤਾ, ਰੋਗ, ਕਸ਼ਟ ਆਦਿ ਸਤਾ ਰਹੇ ਹਨ। ਗਰੀਬੀ ਦੀ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ। ਸੰਸਾਰ ਤੱਤਾ, ਜਿਸਮ ਤੱਤਾ, ਜੀਵਨ ਖੇਤਰ ਤੱਤਾ, ਇਹ ਬਾਰਮੁਖੀ ਮਨਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤੀ ਅੱਗ, ਕ੍ਰੋਧ ਤੱਤੀ ਅੱਗ, ਲੋਭ ਤੱਤੀ ਅੱਗ, ਮੋਹ ਤੱਤੀ ਅੱਗ, ਤ੍ਰਿਸ਼ਨਾ ਤੱਤੀ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਪਾਂਬੜ। ਹਾਂਜੀ, ਲੋਕ ਧਨ ਦੌਲਤ ਇਕੱਠੇ ਕਰਦੇ ਹਨ, ਪਰ ਲਿਖਿਆ ਕੀ ਹੈ? ਅਮੀਰੀ ਨਿਰਾ ਪਾਂਬੜ। ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਵੀ ਤੱਤਾ। ਹਾਏ, ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ, ਬਾਹਰ ਵੀ ਅੱਗ, ਦੀਨ ਵੀ ਅੱਗ, ਦੁਨੀਆਂ ਵੀ ਅੱਗ, ਦੀਨ ਵੀ ਅੱਗ, ਦੁਨੀਆਂ ਵੀ ਅੱਗ। ਇਸ ਅੱਗ ਵਿੱਚ ਬੈਠਾ ਰੱਬ ਦਾ ਧਿਆਨ ਤਰੀ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ। ਜੜ੍ਹਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ। ਅੱਗ ਵੀ ਪ੍ਰਣਾਮ ਕਰ ਰਹੀ ਹੈ, ਰੱਬ ਦਾ ਭਗਤ ਬੈਠਾ ਹੈ। ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ, ਰੱਬ ਦਾ ਨਾਮ ਖੁਨਕ ਹੈ, ਖੁਨਕ ਨਾਮ ਖੁਦਾਇਆ, ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ। ਹਾਂਜੀ, ਖੁਨਕ ਨਾਮ ਖੁਦਾਇਆ ਨਾਲ ਲੱਗ ਕੇ ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡਾ ਆਉਂਦਾ ਹੈ, ਚਿੱਤ ਭਟਕਣ ਥੀ ਛੁੱਟ ਠੰਡਾ ਆਉਂਦਾ ਹੈ। ਰੱਬ ਦੀ ਮਿਹਰ ਬਚਾਉਂਦੀ ਹੈ, ਤਾਤੀ ਵਾਵ ਨਾ ਲੱਗ ਗਈ ਪਾਰ ਬ੍ਰਹਮ ਸ਼ਰਣਾਈ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਕਰ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਤਾਂ ਗਲਵਕੜੀ ਪਾਉਂਦੀ ਹੈ, ਤਾਂ ਛਿੰਨ ਦੇ ਛਿੰਨ ਲਈ ਇਸੀ ਆਤਮਕ ਠੰਡ ਦਾ ਝਲਕਾ ਵੱਜਦਾ ਹੈ। ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਆਈ ਫਲਦੀ ਹੈ, ਤਦ ਫਲੀ ਭੂਤ ਹੋਣ 'ਤੇ ਉਸ ਛਿੰਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਹੁੰਦਾ ਹੈ। ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਅਤੇ ਇਹ ਨਾਮ ਖੁਨਕੀ ਦੀ ਅਮਰ, ਅਮਿਟ ਅਤੇ ਅਟਲ ਲਾਲਸਾ ਵਿੱਚ ਹਨ। ਧਿਆਨ ਦੇਣਾ ਜੀ, ਜਿਹੜੇ ਦੀਨਾਂ ਵੱਲ ਭੱਜਦੇ ਹਨ, ਕੀ ਲੱਭਦੇ ਹਨ? ਉਹਨਾਂ ਨੂੰ ਆਪ ਨਹੀਂ ਪਤਾ, ਉਸ ਆਤਮ ਠੰਡ ਨੂੰ ਟੋਲਦੇ ਹਨ। ਦੁਨੀਆ ਇੰਨੀ ਭੱਜ ਦੌੜ ਕਰ ਰਹੀ ਹੈ, ਇੱਧਰ ਉੱਧਰ ਭੱਜਦੀ ਹੈ, ਉਹਨਾਂ ਨੂੰ ਪਤਾ ਨਹੀਂ ਕਿਉਂ ਭੱਜ ਰਹੇ ਹਾਂ। ਪਰ ਜੇ ਉਹਨਾਂ ਦੀ ਆਤਮਾ ਨੂੰ ਪੁੱਛਿਆ ਜਾਵੇ, ਉਹ ਵੀ ਉਸ ਆਤਮ ਠੰਡ ਨੂੰ ਟੋਲਦੇ ਹਨ। ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਇਹ ਨਾਮ ਖੁਨਕੀ ਦੀ ਅਮਰ, ਅਮਿਟ, ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਸੋ ਠੰਡ ਕਿਸ ਤਰ੍ਹਾਂ ਪਵੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦ ਤੱਕ ਮਨ ਚਿਤ ਬੁੱਧੀ ਦੀ ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ, ਇਹ ਤਾਂ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਾਰੀਕ ਕਿਰਨਾਂ ਵਾਂਗ ਪਤਲੀਆਂ ਇਹ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ ਤਾਂ ਇਹੋ ਮਨੁੱਖਤਾ ਦੇ ਸੋਹਣੇ ਗਹਿਣੇ ਹਨ। ਹਾਂਜੀ, ਸੁਰਤ ਦੀਆਂ ਇਹ ਜਿਹੜੀਆਂ ਪਤਲੀਆਂ ਪਤਲੀਆਂ ਜੜ੍ਹਾਂ ਹਨ, ਜੇ ਪਰਮਾਤਮਾ ਵਿੱਚ ਗੱਢੀਆਂ ਜਾਣ ਤਾਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਇਹ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ। ਜੇ ਨਹੀਂ ਗੱਢੀ ਤਾਂ ਫਿਰ ਅੱਗ ਦੀਆਂ ਲਾਟਾਂ ਹਨ। ਸੋ ਆਦਮੀ ਦੇ ਅੰਦਰਲੇ ਸਾਰੇ ਰੰਗ, ਇਹ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁਤ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਹੋਇਆ ਪੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤਾਂ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਅਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਸੋ ਠੰਡ ਵਿੱਚ ਸਿੱਧਕ ਆਉਂਦਾ ਹੈ, ਅੱਗ ਵਿੱਚ ਕੀ ਸਿੱਧਕ ਕੀ ਈਮਾਨ। ਸੋ ਸੰਸਾਰ ਜਲਨ ਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਦੀਨਾਂ ਮਜ਼ਬਾਂ ਵੱਲ ਦੌੜਿਆ, ਇਹ ਉੱਥੇ ਵੀ ਜਾ ਸੜਦੇ ਹਨ। ਹਾਂਜੀ, ਮਜ਼ਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ। ਉਹ ਅੰਦਰ ਜੋ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ। ਉਹ ਠੰਡ ਕਿੱਥੇ ਹੈ? ਭਰਮਾਂ, ਵਹਿਮਾਂ, ਮਜ਼ਬਾਂ ਦੇ ਫਸਾਦਾਂ, ਜੰਗਾਂ, ਧੜੇਬਾਜ਼ੀਆਂ, ਅਹੰਕਾਰ ਦੇ ਵਲਵਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲਾਂ, ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬ ਦੇ ਅਸੂਲਾਂ ਅਤੇ ਸ਼ਰੀਅਤਾਂ ਵਿੱਚ ਪੈ ਪੈ ਕੇ ਮਰ ਜਾਂਦੇ ਹਨ। ਪਤਾ ਨਹੀਂ ਇਉਂ ਕਿਉਂ ਸੰਸਾਰ ਜਲ ਰਿਹਾ ਹੈ। ਅੱਗਾਂ ਦਿਲਾਂ, ਸ਼ਹਿਰਾਂ, ਮੁਲਕਾਂ ਨੂੰ ਲੱਗੀਆਂ ਹੋਈਆਂ ਹਨ। ਆਪਾ ਤਾਪੀ ਪਈ ਹੋਈ ਹੈ, ਸ਼ੋਰ ਤ੍ਰਿਸ਼ਨਾ ਕੂੜ ਮਾਰ ਰਿਹਾ ਹੈ। ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ, ਕੋਟਨ ਮੈਂ ਕੋਊ ਠੰਡਾ ਹੈ। ਉਹ ਅੱਗ ਵਿੱਚ ਬੈਠਾ ਵੀ ਠੰਡਾ ਹੈ। ਅੱਗ ਉਸਨੂੰ ਕੁਝ ਨਹੀਂ ਕਹਿੰਦੀ, ਬਲਕਿ ਉਹਦੇ ਸਿਰ 'ਤੇ ਲਾਲ ਛੋਲਿਆਂ ਦਾ ਤਾਜ ਬਣਾ, ਅੱਗ ਵੀ ਉਸ ਤੋਂ ਕੁਰਬਾਨ ਹੁੰਦੀ ਹੈ। ਸੋ ਠੰਡੀ ਸੁਰਤ, ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਧਿਆਨ ਦੇਣਾ ਜੀ, ਬਹੁਤ ਜ਼ਰੂਰੀ ਨੁਕਤਾ ਹੈ। ਠੰਡੀ ਸੁਰਤ ਆਪਣੇ ਆਪੇ ਵਿੱਚ, ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖੁਆਇਸ਼ਾਂ ਦੇ ਫੈਲਾਵ ਨੇ ਕਿੰਨੀ ਅੱਗ ਮਚਾ ਰੱਖੀ ਹੈ। ਇਸ ਅੱਗੀ ਸੰਸਾਰ ਵਿੱਚ, ਇਸ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਤਪਸ਼ ਕਿਤਨੀ ਮਾੜੀ ਚੀਜ਼ ਹੈ ਕਿ ਇਹ ਗੁਣਾਂ ਨੂੰ ਵੀ ਔਗੁਣਾਂ ਵਿੱਚ ਬਦਲ ਦਿੰਦੀ ਹੈ। ਤਪਿਆ ਪਿਆਰ ਮੋਹ ਹੋ ਜਾਂਦਾ ਹੈ। ਤਪੀ ਭਗਤੀ ਇਹ ਕਾਮ ਹੋ ਜਾਂਦੀ ਹੈ। ਤਪੀ ਸੁਰਤ ਹੀ ਅਹੰਕਾਰ ਹੈ। ਤਪੀ ਜੀਵਨ ਤੀਬਰਤਾ, ਜੀਵਨ ਜੋਸ਼ ਇਹ ਕ੍ਰੋਧ ਹੋ ਜਾਂਦਾ ਹੈ। ਮਜ਼ਹਬਾਂ ਦੇ ਵੈਰ, ਇਹ ਦੁਵੈਤ, ਇਹ ਤਾਂ ਤਪੀ ਹੋਈ, ਮੋਈ ਹੋਈ, ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਈਰਖਾ ਦੁਵੈਤ, ਇਹ ਤਪੀ ਹੋਈ, ਮੋਈ ਹੋਈ, ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਦੁੱਖ ਅਤੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਉਂ ਧਰਮ ਕਰਮ ਵੀ, ਜਪ ਤਪ ਪੂਜਾ ਸੇਵਾ, ਹਾਂਜੀ ਪਿਆਰ ਆਦਿ ਸਭ ਰੋਗ ਹਨ, ਕੁਝ ਸਰੀਰਕ ਅਤੇ ਕੁਝ ਮਾਨਸਿਕ। ਦੀਨ ਵੀ ਮਰਜ਼ ਹੈ, ਦੁਨੀਆ ਦੇ ਕਰਮ ਯੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਸੁਰਤ ਟਿਕਾ ਵਿੱਚ ਨੇ, ਦਿਲ ਥਾਏ ਨੇ। ਧਿਆਨ ਦੇਣਾ ਜੀ, ਇਹ ਜਪ ਤਪ ਸਭ, ਪੂਜਾ ਸੇਵਾ ਇਤਿਆਦਕ ਸਭ ਨੂੰ ਕਿਉਂ ਰੋਗ ਗਿਣਿਆ ਹੈ? ਕਿਉਂਕਿ ਦਿਲ ਥਾਏ ਨਹੀਂ, ਸੁਰਤ ਟਿਕਾ ਵਿੱਚ ਨਹੀਂ। ਫਿਰ ਦੁਹਰਾ ਦਈਏ, ਇਉਂ ਧਰਮ ਕਰਮ ਵੀ, ਜਪ ਤਪ ਪੂਜਾ ਹਾਂਜੀ ਸੇਵਾ ਪਿਆਰ ਆਦਿ ਇਹ ਸਭ ਰੋਗ ਹਨ। ਕੁਝ ਸਰੀਰਕ ਅਤੇ ਕੁਝ ਮਾਨਸਿਕ ਦੀਨ ਵੀ ਮਰਜ਼ ਹੈ। ਦੁਨੀਆ ਦੇ ਕਰਮ ਯੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਕਿਉਂਕਿ ਸੁਰਤ ਟਿਕਾ ਵਿੱਚ ਨਹੀਂ, ਦਿਲ ਥਾਏ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆ ਵਿੱਚ ਤਾਂ ਇਨਸਾਫ ਨੇ ਅੱਗੇ ਹੀ ਮਾਰ ਰੱਖੇ ਹਨ। ਹਾਂਜੀ ਤ੍ਰਿਸ਼ਨਾ ਦੁਨੀਆ ਨੂੰ ਤਾਂ ਤਬਾਹ ਕਰ ਹੀ ਰੱਖਿਆ ਸੀ, ਦੀਨ ਨੂੰ ਵੀ ਤਬਾਹ ਕਰ ਦਿੱਤਾ ਇਸ ਤ੍ਰਿਸ਼ਨਾ ਨੇ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆ ਵਿੱਚ ਤਾਂ ਇਨਸਾਫ ਨੇ ਅੱਗੇ ਹੀ ਮਾਰ ਰੱਖੇ ਸਨ। ਹਾਏ ਠੰਡ ਕਿੱਥੇ, ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ, ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਤਪ ਕਰ ਰਿਹਾ ਹੈ, ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰ ਗ੍ਰਾਮੀ ਸਮਝਣ ਲੱਗ ਪਿਆ ਹੋਵੇਂਗਾ, ਪਰ ਯਾਦ ਰੱਖ ਸਦੀਆਂ ਪਿੱਛੋਂ ਗਊ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਤਾਂ ਚੱਲਦਾ ਵੀ ਉੱਥੇ ਖੜ੍ਹਾ ਹੈ ਜਿੱਥੋਂ ਤੂੰ ਚੱਲਿਆ ਸੀ। ਹਾਂਜੀ ਇਹ ਸਾਡੀ ਹਾਲਤ ਹੈ। ਯਾਦ ਰੱਖ ਸਦੀਆਂ ਪਿੱਛੋਂ ਗਊ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਤਾਂ ਚੱਲਦਾ ਵੀ ਉੱਥੇ ਖੜ੍ਹਾ ਹੈ ਜਿੱਥੋਂ ਤੂੰ ਚੱਲਿਆ ਸੀ। ਭਾਈਆ ਰੂਹਾਨੀ ਤਰੱਕੀ ਐਂ ਨਹੀਂ ਆਉਂਦੀ, ਜਦ ਕਿਸੇ ਦੀ ਨਜ਼ਰ ਤੇਰੇ 'ਤੇ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਮੰਜ਼ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਧਿਆਨ ਦੇਣਾ ਜੀ, ਰੂਹਾਨੀ ਤਰੱਕੀ ਐਂ ਨਹੀਂ ਆਉਂਦੀ, ਜਦ ਕਿਸੇ ਦੀ ਨਜ਼ਰ ਤੇਰੇ 'ਤੇ ਪਵੇਗੀ ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ ਹੋਵੇਗੀ। ਸੋ ਰੂਹਾਨੀ ਤਰੱਕੀ ਇਹ ਆਤਮਕ ਉੱਨਤੀ ਤਾਂ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸੇ ਅੰਦਾਜ਼ ਵਿੱਚ ਫਰਮਾਉਂਦੇ ਹਨ, ਲੱਖ ਧਿਆਨ ਸਮਾਧ ਲਾਏ। ਧਿਆਨ ਦੇਣਾ ਜੀ, ਇੱਕ ਦੋ ਘੰਟੇ ਦਾ ਸਿਮਰਨ ਨਹੀਂ, ਇੱਥੇ ਕੀ ਲਿਖਿਆ ਹੈ, ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅਪੜ ਸਕੇ, ਲੱਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ, ਬੁੱਧ ਬਲ ਬਚਨ ਵਿਵੇਕ ਲੱਖ ਢੈ ਢੈ ਪਵਨ ਪਿਰਮ ਦਰ ਤੱਕੈ, ਜੋਗ ਭੋਗ ਬੈਰਾਗ ਲੱਖ। ਇੱਥੇ ਜਦੋਂ ਕਿਸੇ ਦੇ ਅੱਖਾਂ ਵਿੱਚ ਦੋ ਚਾਰ ਆਂਸੂ ਆ ਜਾਣ ਉਹਦੀ ਚਾਲ ਹੀ ਟੇੜੀ ਹੋ ਜਾਂਦੀ, ਆਪਣੇ ਆਪ ਨੂੰ ਇੰਨਾ ਉੱਚਾ ਸਮਝਦੇ ਹਾਂ। ਪਰ ਇੱਥੇ ਇੱਕ ਦੋ ਦਿਨ ਦਾ ਬੈਰਾਗ ਨਹੀਂ, ਜੋਗ ਭੋਗ ਬੈਰਾਗ ਲੱਖ, ਸਹਿ ਨਾ ਸਕੈ ਗੁਣਵਾਸ ਮਹੱਕੇ, ਲੱਖ ਅਚਰਜ ਅਚਰਜ ਹੋਏ ਅਵਗਤ ਗਤ ਅਵਗਤ ਵਿੱਚ ਅੱਕੈ, ਵਿਸਮਾਦੀ ਵਿਸਮਾਦ ਲੱਖ ਅਕਤ ਕਥਾ ਵਿੱਚ ਸਹਿਮ ਸਹੱਖੈ, ਗੁਰ ਸਿੱਖੀ ਦੈ ਅੱਖ ਫਰੱਕੈ। ਸੋ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੈਲ ਕਿਹਾ ਗਿਆ ਹੈ, ਹਮ ਮੈਲੇ ਤੁਮ ਊਜਲ ਕਰਤੇ, ਇਹ ਅੰਦਰ ਦੀ ਆਪ ਬਾਲੀ ਅੱਗ ਹੈ ਜਿਹੜੀ ਸੁਰਤ ਨੂੰ ਖਿੰਡਾ ਵਿੱਚ ਲੈ ਜਾਂਦੀ ਹੈ। ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ, ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ, ਠੰਡਾ ਰੂਹ ਰੱਬ ਦੇ ਨਾਲ ਮਿਲਿਆ ਹੁੰਦਾ ਹੈ, ਠੰਡਾ ਰੂਹ ਰੱਬ ਦੇ ਨਾਲ ਮਿਲਿਆ ਹੁੰਦਾ ਹੈ, ਰੱਬ ਉਹਦੇ ਵਿੱਚ ਆਉਂਦਾ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਕਿੰਨੀ ਸੋਹਣੀ ਵਿਆਖਿਆ ਪਾਪ ਪੁੰਨ ਦੀ, ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੀ ਅੱਗ ਦਾ ਲਾਂਬਾ ਹੈ ਜਿਹੜਾ ਲੱਗ ਜਾਂਦਾ ਹੈ ਅਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਕਰਨ ਨਾਲ ਮੈਲੇ ਹੋ ਜਾਈਦਾ ਹੈ, ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ, ਛੂਹ ਹੈ ਨਾ ਲੱਗ ਜਾਂਦੀ ਹੈ, ਚੰਗੀ ਵੀ ਅਤੇ ਮੰਦੀ ਵੀ, ਵਾਈਬ੍ਰੇਸ਼ਨ ਹੈ। ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਇੱਕ ਸ਼ਖਸ 'ਤੇ ਪੈਂਦਾ ਹੈ ਅਤੇ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕੀਅਤ 'ਤੇ ਪੈਂਦਾ ਹੈ। ਸਭ ਦੁਨੀਆ ਦੇ ਕਰਮ ਇਉਂ ਮੇਰੇ ਹੀ ਕਰਮ ਹਨ, ਮੈਨੂੰ ਮੈਂ ਹੀ ਮੈਲ ਲਾਉਂਦੀ ਹੈ, ਇਸ ਵਿੱਚ ਕੋਈ ਹਰਿਆ ਬੂਟ ਰਹੇ ਹੋ ਰਹੀ, ਬਸ ਸਭ ਕੁਝ ਉਹ ਹੀ ਰੱਬ ਹੈ। ਜੇ ਸੁਰਤ ਤਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਤਾਂ ਉਹ ਪੰਜ ਜਵਾਨ ਜਿਹੜੇ ਸੇਵਾ ਕਰਨ ਵਾਲੇ ਹਨ ਉਹ ਪੰਜ ਵੈਰੀ ਹੋ ਜਾਂਦੇ ਹਨ। ਉਹ ਕੁਦਰਤ ਹਰ ਕਾ ਰੂਪ ਹੈ ਅਤੇ ਉਹ ਕੁਦਰਤ ਖਾਣ ਨੂੰ ਆਉਂਦੀ ਹੈ। ਉਹ ਸਭ ਮਜ਼ਹਬ ਸਭ ਦੁਨੀਆ ਉਸਦੀ ਰਜ਼ਾ ਹੈ ਅਤੇ ਸੋਹਣੇ ਹਨ, ਅਤੇ ਉਹ ਰੰਗ ਹੈ ਮਹਾਰੰਗ ਹਨ ਜਿੱਥੇ ਜੀਵਨ ਸੁੱਖ ਰੂਪ ਹੈ। ਪਰ ਇੱਕ ਨੁਕਤਾ ਹੈ, ਪਰ ਕੋਈ ਵਿਰਲਾ ਬਖਸ਼ਿਆ ਹੋਇਆ ਹੀ ਪਹਿਚਾਨਦਾ ਹੈ, ਜਿਸ ਨੂੰ ਇਹ ਦਾਵ ਆ ਗਿਆ ਉਹ ਆਪਣੀ ਸੁਰਤ ਦੇ ਲਹਾਓ ਚੜਾਓ ਤੱਤਾਪਨ ਠੰਡਾਪਨ ਮੈਲਾਪਨ ਅਤੇ ਉਜਲਤਾ ਨਿਰਮਲਤਾ ਸਰਲਤਾ ਹਲਕਾਪਨ ਭਾਰਾਪਨ ਆਦਿ ਪਹਿਚਾਣਨ ਲੱਗ ਪਿਆ। ਜਿਸ ਨੂੰ ਉਸ ਨੁਕਤੇ ਦਾ ਦਾਵ ਆ ਗਿਆ, ਆਪਣੀ ਸੁਰਤ ਦੇ ਲਹਾਓ ਚੜਾਓ ਦੀ ਸਮਝ ਆ ਗਈ, ਸੋ ਉਹ ਫਿਰ ਆਪ ਵਿੱਚ ਜੋਖਦਾ ਹੈ। ਟਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਆਲਤ ਆਰੰਭ ਹੋ ਗਈ। ਜਦੋਂ ਸੁਰਤ ਦਾ ਹਿਸਾਬ ਕਿਤਾਬ ਪਤਾ ਚੱਲ ਗਿਆ, ਠੰਡਾਪਨ ਹਲਕਾਪਨ ਨਿਰਮਲਤਾ ਜਾਂ ਮੈਲਾਪਨ, ਉਹ ਜਗਿਆਸੂ ਫਿਰ ਆਪਣੇ ਆਪ ਵਿੱਚ ਅੰਦਰ ਜੋਖਦਾ ਹੈ। ਟਹਿਣਾ ਉੱਠਣਾ ਤਾਂ ਹੈ ਹੀ ਪਰਮਾਰਥ ਵਿੱਚ, ਪਰ ਰੂਹਾਨੀ ਹਾਲਤ ਉਸ ਵੇਲੇ ਆਰੰਭ ਹੋ ਗਈ। ਬੇਹੋਸ਼ੀ ਥੀ ਹੋਸ਼ ਆਈ, ਮੌਤ ਥੀ ਮੋੜਾ ਪਿਆ, ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ, ਜੀਵਨ ਹਿਲਿਆ ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ, ਦਰਦ ਉੱਠਣ ਲੱਗ ਪਈ, ਹਾਏ ਹਾਏ ਹੋਣ ਲੱਗ ਪਈ, ਜੀ ਪਿਆ ਜ਼ਹਿਰ ਝੜਨ ਲੱਗ ਪਿਆ, ਯਾਨੀ ਜ਼ਹਿਰ ਉਤਰਨ ਲੱਗ ਪਿਆ। ਪਰ ਇਹ ਤਾਂ ਬੜੀ ਉੱਚੀ ਹਾਲਤ ਦੀ ਖੇਡ ਹੈ। ਕੋਈ ਵਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੇ, ਸ਼ਬਦ ਸੁਰਤ ਲਿਵ ਮਿਰਗ ਜਿਉਂ ਅਨਹਦ ਲਿਵ ਲਾਵੇ, ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤ ਸੁਖ ਪਾਵੇ, ਚਰਨ ਕਮਲ ਚਿਤ ਪਵਰ ਹੋਏ ਸੁਖ ਰਹਿਣ ਵਿਹਾਵੇ, ਗੁਰ ਉਪਦੇਸ਼ ਨਾ ਵਿਸਰੈ ਬਾਬੀਹਾ ਤਿਆਵੇ, ਪੀਰ ਮੁਰੀਦਾਂ ਪਿਰਹੜੀ ਦੁਬਦਾ ਨਾ ਸੁਖਾਵੇ। ਸੋ ਖਣਕ ਦੀਨ ਖਣਕ ਦੁਨੀਆ ਇਹ ਇੱਕ ਮੁੱਲ ਦੀਆਂ ਚੀਜ਼ਾਂ ਹਨ, ਪਰ ਖਣਕ ਦੀਨ ਜਾਂ ਖਣਕ ਦੁਨੀਆ ਦੇ ਸਮਾਨਾਂ ਵਿੱਚ ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ। ਹਾਂਜੀ, ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੀਦ ਨੂੰ ਇੱਕ ਪ੍ਰਾਣ ਬਖਸ਼ਦਾ ਹੈ। ਹਾਂ, ਕੁਛ ਹੈ ਇਹ ਆਪ ਨੂੰ ਪ੍ਰਤੀਤ ਆਉਂਦੀ ਹੈ, ਅੰਦਰ ਘੜਦਾ ਹੈ, ਪਾਉਂਦਾ ਹੈ, ਜਵਾਲਦਾ ਹੈ। ਉਸ ਵੇਲੇ ਚਿੱਤ ਕਰਦਾ ਹੈ ਕਿ ਬਾਰਮੁਖੀ ਇਹ ਆਪਾ ਤਾਪੀ ਬਿਕਰਾਲ, ਇਹ ਦੁਬਦਾ ਬਿਕਰਾਲ, ਇਹ ਹੰਕਾਰ ਅਤੇ ਦੁਵੈਤ ਬਿਕਰਾਲ, ਇਹ ਕਿਰਪਣਤਾ ਕੰਗਾਲਤਾ ਬਿਕਰਾਲ, ਇਹ ਖੁਦਗਰਜ਼ੀ ਮੋਹ ਨੀਚਤਾ ਬਿਕਰਾਲ, ਇਹ ਹਿੰਸਾ ਕਿਸੇ ਦਾ ਦਿਲ ਦੁਖਾਉਣਾ ਦੁੱਖ ਦੇਣਾ ਆਦਿ ਇਹਨਾਂ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਟੁਰੀਏ। ਹਾਂਜੀ, ਇਹ ਦਿਲ ਦੁਖਾਉਣਾ ਹਿੰਸਾ ਇਤਿਆਦਕ ਇਹ ਤਾਂ ਆਤਮਾ ਦੇ ਕੰਮ ਨਹੀਂ, ਇਹ ਅਨਾਤਮ ਧੰਦੇ ਹਨ। ਸੋ ਇਹਨਾਂ ਅਨਾਤਮ ਧੰਦਿਆਂ ਵਿੱਚ ਪਿੱਠ ਕਰਕੇ ਰੱਬ ਵੱਲ ਮੂੰਹ ਕਰ ਟੁਰੀਏ। ਪਰ ਕਲਯੁੱਗ ਚੜ੍ਹੇ ਦਰਿਆ ਵਾਂਗ ਠਾਠਾ ਮਾਰ ਰਿਹਾ ਹੈ। ਸਭ ਕੋਈ ਇਠਾਹਾਂ ਨੂੰ ਹੀ ਵਹੀ ਜਾਂਦਾ ਹੈ, ਕੋਈ ਸੂਰਮਾ ਹੀ ਉੱਪਰ ਨੂੰ ਟੁਰੇ ਤਾਂ ਟੁਰੇ, ਦਰਿਆ ਦੇ ਰੋੜ ਦੇ ਬਰਖਿਲਾਫ ਆਪਣੀਆਂ ਬਾਹਾਂ ਮਾਰੇ। ਸੱਚੀ ਸੁਰਮਤਾਈ ਤਾਂ ਇਸੇ ਵਿੱਚ ਹੀ ਹੈ, ਰਸਾਤਲ ਨੂੰ ਵਗੇ ਤਾਂ ਸਾਰੇ ਹੀ ਜਾਂਦੇ ਹਨ। ਕਲਯੁੱਗ ਦਾ ਜਿਹੜਾ ਵਾਸ਼ਨਾਵਾਂ ਦਾ ਇਹ ਲਹਿਰਾਂ ਦਾ ਜਿਹੜਾ ਦਰਿਆ ਚੱਲ ਰਿਹਾ ਹੈ, ਜਿਸ ਪਾਸੇ ਉਹ ਦਰਿਆ ਲਿਜਾ ਰਿਹਾ ਉਸ ਪਾਸੇ ਰੁੜੇ ਜਾਣਾ ਹੈ ਤਾਂ ਹਰ ਕੋਈ ਰੁੜ ਸਕਦਾ ਹੈ ਰਸਾਤਲ ਵੱਲ। ਸੱਚੀ ਸੁਰਮਤਾਈ ਤਾਂ ਇਸ ਵਿੱਚ ਹੈ ਕਿ ਇਸ ਰੋੜ ਦੇ ਬਰਖਿਲਾਫ ਕੋਈ ਆਪਣੀਆਂ ਬਾਹਾਂ ਮਾਰੇ। ਪਰ ਇਹ ਗੱਲ ਸੌਖੀ ਨਹੀਂ, ਸੁਰਤ ਨੂੰ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ, ਲਗਾਤਾਰ ਉਸ ਵਿੱਚ ਸਾਹ ਲੈਣਾ, ਅੱਠ ਪੈਰ ਹਜ਼ੂਰੀ ਵਿੱਚ ਵਿਚਰਨਾ, ਸੁਰਤ ਨੂੰ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ ਅਤੇ ਲਗਾਤਾਰ ਉਸ ਵਿੱਚ ਸਾਹ ਲੈਣਾ, ਜਦ ਜ਼ਰਾ ਠੰਡ ਨਾਲ ਦਿਲ 'ਤੇ ਜੁੱਸਾ ਲੱਗਦਾ ਹੈ ਤਾਂ ਦਿਲ ਕਰਦਾ ਹੈ ਕਿ ਕਿਸੇ ਨੂੰ ਨਾ ਮਿਲੀਏ, ਇਸ ਠੰਡ ਨੂੰ ਘੁੱਟ ਦਿਲ ਵਿੱਚ ਰੱਖੀਏ, ਛੁਪਾ ਲਈਏ, ਕਿਸੇ ਨੂੰ ਨਾ ਦੱਸੀਏ ਅਤੇ ਜੰਗਲਾਂ ਨੂੰ ਨਾ ਸਟੁਰੀਏ। ਇਹ ਇਸਤਰੀ, ਇਹ ਪੁੱਤਰ, ਇਹ ਮਿੱਤਰ, ਇਹ ਭਾਈ, ਇਹ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਮੇਰੀ ਠੰਡ ਹਰ ਲੈਂਦੇ ਹਨ, ਇਉਂ ਕਰਮ ਸੁਰਤ ਨੂੰ ਮੁੜ ਤਪਾਉਣ ਲੱਗਦੇ ਹਨ। ਇਹ ਸ਼ੁਰੂਆਤ ਦੀ ਹਾਲਤ, ਅਤੇ ਬਾਅਦ ਵਿੱਚ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਦਾ ਹੈ। ਜਦੋਂ ਥੋੜ੍ਹੀ ਅਵਸਥਾ ਪੱਕਦੀ ਹੈ ਤਾਂ ਫਿਰ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਦਾ ਹੈ, ਹੋਰ ਮਿੱਠਾ ਆਉਂਦਾ ਹੈ, ਅਤੇ ਫਿਰ ਮਿਠਾਸ ਆਪਣੇ ਮਿੱਠੇਪਨ ਵਿੱਚੋਂ ਸੱਟ ਮਾਰਦੀ ਹੈ। ਪੈਂਡਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫਿਰ, ਲੱਖਾਂ ਮੰਜ਼ਲਾਂ ਤੋਂ ਆਏ, ਅੱਗੇ ਹੈ ਰਾਹ ਸਵਾਇਆ। ਗੁਰਬਾਣੀ ਇਸ ਬਾਰੇ ਇਉਂ ਚਾਨਣ ਪਾਉਂਦੀ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ 'ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਏ। ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ ਬੋਬਿਦ ਵੇਦ ਪਾਠ ਸਭ ਸੋਧਾ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਕਾਲੀ ਦੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਕਾਲੀ ਜਾਗਤ ਸੂਤਾ ਪਰਮ ਵਿਗੂਤਾ ਬਿਨ ਗੁਰ ਮੁਕਤ ਨਾ ਹੋਈਐ ਮੀਤਾ ਸਾਧ ਸੰਗ ਟੂਟੈ ਹਉ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੇ ਤਾਂ ਬੰਦਾ ਨੈ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰਪ੍ਰਸਾਦ ਦੁੱਖ ਸੁੱਖ ਸਮਝ ਜਾਣੈ ਘਟ ਘਟ ਰਾਮ ਹਿਆਲੀ ਹੈ ਸੰਸਾਰੇ ਮੈਂ ਸਹਿਸਾ ਵਿਆਪੈ ਅਕਤ ਕਥਾ ਅਗੋਚਰ ਨਹੀਂ ਜਾਪੈ ਜਿਸੈ ਬੁਝਾਏ ਸੋਈ ਬੂਝੈ ਉਹ ਬਾਲਕ ਵਾਂਗੀ ਪਾਲੀਐ ਛੋੜ ਬਹਿ ਤੋ ਛੂਟੈ ਨਾਈ ਜੋ ਸੰਚੈ ਤੋ ਭਾਉ ਮਨ ਮਾਈ ਇਸੀ ਮੈਂ ਜਿਸਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸੀ ਹੋਏ ਮਰਣਾ ਜੋ ਪਾਗੈ ਤਿਸ ਜੋਨੀ ਫਿਰਣਾ ਜੋ ਸੂਰਾ ਤਿਸ ਹੀ ਹੋਏ ਮਰਣਾ ਜੋ ਭਾਗੈ ਤਿਸ ਜੂਨੀ ਫਿਰਣਾ ਜੋ ਵਰਤਾਏ ਸੋਈ ਪਲਮਾਨੈ ਬੁਝ ਹੁਕਮੈ ਦੁਰਮਤ ਜਾ ਲੀਐ ਜਿਤ ਜਿਤ ਲਾਵੈ ਤਿਤ ਤਿਤ ਲਗਨਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਦਾਤੇ ਤੂੰ ਦੇਹ ਤਾਂ ਨਾਮ ਸੰਭਾਲੀਐ ਹਾਏ ਇਹ ਰਸਤਾ ਕਠਨ ਹੈ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸਣ ਦੇ ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰਨ ਦੇ ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਸੇਵ ਕਰਨ ਦੇ ਭੈ ਵਿੱਚ ਜੰਮਣ ਪੈ ਰਹਿਣ ਭੈ ਵਿੱਚ ਮਰ ਗੁਰਸਿੱਖ ਜੀਵਨ ਦੇ ਗੁਰਮੁਖ ਸੁਖਫਲ ਪਿਰਮ ਚੱਖਣ ਦੇ ਪਰ ਜਿਹੜੇ ਇਸ ਰਸਤੇ 'ਤੇ ਚੱਲਦੇ ਹਨ ਉਹਨਾਂ 'ਤੇ ਗੁਰੂ ਦੀ ਦਿਆਲਤਾ ਦਾ ਸਰੂਪ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੱਸਦੇ ਹਨ ਜਿਹੜੇ ਇਸ ਰਸਤੇ 'ਤੇ ਭਾਵੇਂ ਕਠਿਨ ਵੀ ਹੈ ਚੱਲਦੇ ਹਨ ਤਾਂ ਗੁਰੂ ਕਿੰਨਾ ਦਿਆਲੂ ਆਉਂਦਾ ਹੈ ਇਸ ਗੱਲ ਨੂੰ ਭਾਈ ਗੁਰਦਾਸ ਜੀ ਦੱਸਦੇ ਹਨ ਅਮਿਓ ਦਿਸ਼ਟ ਕਰ ਕੱਛ ਵਾਂਗ ਪਾਉਜਲ ਵਿੱਚ ਰੱਖੇ ਗਿਆਨ ਅੰਸ਼ ਦੇ ਹੰਸ ਵਾਂਗ ਬੁਝ ਪੱਖ ਅਪੱਖੇ ਸਿਮਰਨ ਕਰਦੇ ਕੂੰਜ ਵਾਂਗ ਉੱਡ ਲੱਖੇ ਅਲੱਖੇ ਮਾਤਾ ਬਾਲਕ ਹੇਤ ਕਰ ਉਹ ਸਾਉ ਨਾ ਚੱਖੇ ਸਤਿਗੁਰ ਪੁਰਖ ਦਿਆਲ ਹੈ ਗੁਰਸਿੱਖ ਪਰਖ ਹੈ ਪੀਰ ਮੁਰੀਦਾਂ ਪਿਰਹੜੀ ਲਖ ਮੁਲੀ ਅਨਕਖ ਹੈ ਗੁਰਬਾਣੀ ਵਿਚਾਰ ਲੇਖ ਨੰਬਰ 15 ਧਰਮ ਪ੍ਰਚਾਰ ਭਾਗ ਪਹਿਲਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਵਿਚਾਰਾਂ ਗੁਰਮੁਖ ਪਿਆਰਿਆਂ ਨੇ ਆਪਣੇ ਆਤਮਕ ਅਨੁਭਵ ਵਿੱਚੋਂ ਲਿਖੀਆਂ ਹਨ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤਤ ਗਿਆਨ ਜਿਸ ਦੇ ਪ੍ਰਤੀ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਉਹ ਭੁੱਖ ਤਾਂ ਹੀ ਜਾਗੇਗੀ ਜੇ ਇਹਨਾਂ ਲਿਖਤਾਂ ਨੂੰ ਅਸੀਂ ਪੜ੍ਹਾਂਗੇ ਕਿਉਂਕਿ ਇਹਨਾਂ ਵਿੱਚ ਨਿਰੋਲ ਉਸ ਤਤ ਗਿਆਨ ਦੀ ਹੀ ਵਿਆਖਿਆ ਹੈ ਕੋਈ ਵੀ ਲੇਖ ਆਪ ਜੀ ਪੜ੍ਹ ਲਓ ਪਰ ਜਿਵੇਂ ਇਸ ਲੇਖ ਵਿੱਚ ਲਿਖਿਆ ਸੀ ਕਿ ਜਿੱਥੇ ਪ੍ਰਚਾਰ ਦਾ ਅਸਰ ਪ੍ਰਚਾਰਕਾਂ ਦੀ ਯੋਗਤਾ 'ਤੇ ਹੈ ਉੱਥੇ ਜਗਿਆਸੂ ਦੀ ਗ੍ਰਹਿਣ ਸ਼ਕਤੀ 'ਤੇ ਵੀ ਨਿਰਭਰ ਕਰਦਾ ਹੈ ਕਿ ਉਸ ਦੇ ਅੰਦਰ ਕਿਤਨਾ ਗ੍ਰਹਿਣ ਵਾਲਾ ਮਾਦਾ ਹੈ ਇਹਨਾਂ ਲਿਖਤਾਂ 'ਤੇ ਤਾਂ ਸਾਨੂੰ ਕੋਈ ਅੰਦੇਸ਼ਾ ਨਹੀਂ ਕਿਉਂਕਿ ਇਹ ਪ੍ਰਚਾਰਕ ਪੂਰੀ ਯੋਗਤਾ ਵਾਲੇ ਨੇ ਆਤਮਕ ਅਨੁਭਵੀ ਲਿਖਤਾਂ ਨੇ ਆਪਣੇ ਅੰਦਰ ਗ੍ਰਹਿਣ ਕਰਨ ਦੀ ਸ਼ਕਤੀ ਪੈਦਾ ਕਰਨ ਲਈ ਥੋੜ੍ਹਾ ਆਪਣੇ ਆਪ ਨੂੰ ਮੈਲ ਤੋਂ ਬਚਾ ਕੇ ਜਦੋਂ ਹਰ ਰੋਜ਼ ਅਸੀਂ ਇਹ ਵਾਲੀ ਇੱਕ ਲਿਖਤ ਪੜ੍ਹਾਂਗੇ ਮਹੀਨੇ ਡੇਢ ਮਹੀਨੇ ਤੱਕ ਤੁਸੀਂ ਆਪ ਹੀ ਇਹ ਮਹਿਸੂਸ ਕਰੋਗੇ ਕਿ ਕਿਵੇਂ ਅੰਤਰ ਆਤਮਾ ਵਿੱਚੋਂ ਉਸ ਆਤਮਕ ਭੁੱਖ ਜਾਗ ਪਈ ਉਸ ਤਤ ਗਿਆਨ ਲਈ ਸੋ ਸੰਗਤਾਂ ਦੇ ਚਰਨਾਂ 'ਚ ਜ਼ਰੂਰੀ ਬੇਨਤੀ ਹੈ ਕਿ ਜਿਨ੍ਹਾਂ ਕੋਲ ਲਿਖਤਾਂ ਨਹੀਂ ਹਨ ਉਹ ਲਿਜਾਣ ਦੀ ਜ਼ਰੂਰ ਕਿਰਪਾਲਤਾ ਕਰਨ ਜੀ